ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗਾਇਓ, ਹਾਂ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗਾਇਓ, ਲੋਕ ਸੁਣੋ ਪਰਲੋਕ ਸੁਣੋ ਬਿਦਲੋਕ ਸੁਣੋ ਸਭ ਦਰਸ਼ਨ ਪਾਇਓ, ਸੰਗਤ ਪਾਰੋ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗਾਇਓ, ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਤਾਰ ਅਮਰ ਸਤਿਗੁਰ ਤਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮ ਮਹਿੰਦੀਓ, ਗੁਰੂ ਰਾਮਦਾਸ ਦਰਸ਼ਨ ਪਰਸ਼ ਕੈ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਜ ਪੁਰਮਾਨ ਪੁਰ ਗੁਰੂ ਅਰਜਨ ਭਿਖੋ ਨੈਣ, ਪਾਏ ਕਹੇ ਜਬ ਤੇ ਤੁਮਰੇ ਤਬ ਤੇ ਕੁਰੂ ਆਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਨੇਕ ਕਹੇ ਮਤ, ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਵੋ ਭੇਦ ਕਹੇ ਅਮੇਕ ਨ ਜਾਨਮ, ਸ੍ਰੀ ਅਸਮਾਨ ਕਿਰਪਾ ਤੁਮਰੀ ਕਰਮੈ ਨ ਕਹਿ ਸਭ ਤੇ ਬਖਾਨਮ, ਦੋਹਰਾ ਸਗਲ ਦੁਆਰ ਕਹੋ ਛੱਡ ਕੇ ਗਹਿ ਤੁਹਾਰੂ ਦੁਆਰ, ਬਾਹੇ ਗਏ ਕੀਲਾ ਜੀ ਅਸ ਗੋਬਿੰਦ ਦਾਸ ਤੁਹਾਰ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨਮਾਂ ਨੇ ਪ੍ਰਤੱਖ ਗੁਰੂ ਨਿਸਤਾਰੇ, ਸੋ ਕੋਟਲ ਗੁਰ ਸੇਵੀਏ ਨੂੰ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਕੁਸਮਦੀ ਨੂੰ ਰਸੋਂ ਕੁਰਸੋਂ ਚੱਟੀਏ, ਤੂੰ ਡਿੱਠੇ ਸੱਚੇ ਪਾਤਸ਼ਾਹ ਅਮਲ ਜਨਮ ਜਨਮ ਦੀ ਕੱਟੀਏ, ਸੱਜਣ ਸੱਚਾ ਪਾਤਸ਼ਾਹ ਸੁਰਸਾ ਹਾਂ ਦੈਸਾ, ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾ।
ਵਾਹਿਗੁਰੂ ਸਾਹਿਬ ਜੀਓ, ਸਲੋਕ ਮਹੱਲਾ ਤੀਜਾ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆ ਸਦਾ ਸਦਾ ਵਡਿਆਈਆ, ਦੇਹ ਨ ਪਛੋਤਾਏ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆ ਸਦਾ ਸਦਾ ਵਡਿਆਈਆ, ਦੇਹ ਨ ਪਛੋਤਾਏ, ਹਉ ਹਰ ਕੈ ਸਦ ਬਲਿਹਾਰਨ, ਜਿਤ ਸੇਵਿਆ ਸੁਖ ਪਾਏ, ਨਾਨਕ ਗੁਰਮੁਖ ਮਿਲ ਰਹਾ, ਹਉ ਮੈਂ ਸ਼ਬਦ ਜਲਾਏ। ਮਹੱਲਾ ਤੀਜਾ, ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਨਾਨਕ ਨਾਮ ਧਿਆਏ ਨ ਤਿੰਨ ਨਿਜ ਘਰ ਵਾਸ ਹੈ, ਯੁਗ ਯੁਗ ਸੋਭਾ ਹੋਏ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨ ਕੋਈ, ਤੁਦ ਆਪੇ ਸਿਸ਼ਟ ਸਿਰਜੀਆ, ਆਪੇ ਫੁਨ ਗੋਈ, ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਵਡਿਆਈ ਗੁਰਮੁਖ ਦੇਹ ਭਰਾਵ, ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ, ਸਭ ਆਖ ਧਨ 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 ਗੁਰ ਸੋਈ ਸੁਧ। ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ, ਸਭ ਆਖ ਧਨ 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 ਗੁਰ ਸੋਈ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਮੰਗਰ ਵਾਹੇ ਸੁਹੰਦੀਆ, ਹਰ ਪਿਰ ਸੰਗ ਬੈਠੜੀਆ, तेन की शोभा क्या गनी जे साहेब मेलिया मंगर माहे सोहंदिया हर पिर संग बैठड़िया तेन की शोभा क्या गनी जे साहेब मेलिया तन मन मौलिया राम सिंह संग साध सहेलिया सार जना ते बाहरी से रहन अकेलिया तेन दुख न कबू उतरा से जमकर बस बड़िया जिनी रावया प्रवया अपना से दिसन नित खड़िया रतन च बेहर लाल हार कंठ त ना जड़िया नानक वंश धूड़ तन प्रभ सरनी दर पड़िया मंगर प्रभ आराधना बहर न जनवड़िया नानक वंश धूड़ तन प्रभ सरनी दर पड़िया मंगर प्रभ आराधना बहर न जनवड़िया मंगर माहे सुहंदिया हार पैर संग बैठड़िया
वाहिगुरु जी का खालसा वाहिगुरु जी की फतेह। परम सत्कार योग गुरु खालसा सात संगत जी आप गुरमुख माई भाई संगत ने सतगुरु महाराज जी की हजूरी विखे सज के पहला कीर्तन सरवण किया है उपरंत जो बारह माह द्वारा सतगुरु साहब जी ने गुरु अर्जन साहब जी ने उपदेश दिते हैं वो संपूर्ण सरवण किया है। तो जो ये महीना मंगर का चढ़िया है उस तो उपरंत उसका भी संपूर्ण पाठ सुनिया है। तो जो सतगुरु साहब जी ने इस विच परम पवित्र उपदेश की बख्शिश की है आशा सिद्धांत दसिया है उसकी विचार होनी है। सो सतगुरु साहब जी कृपा करन पहले उते वो विचार नूं सुनदे होया जिहड़े साडे मन बुद्ध है वो होर किसे पासे ना जाण फिर सतगुरु साहब जी दी कृपा होवे ते उहनूं मनन दा बल बख्शण जिस दे बारे सतगुरु साहब जी ने कहा जिन्हें सुन के मन्या उतना बिटों कुर्बान जिन्होंने सुन करके उस उपदेश नूं मन लिया है धारण कर लिया है सतगुरु साहब जी कहिंदे सी उन्हां तों आपां कुर्बान करदे हैं। कुर्बान की करना कि उन्हां दे जो विचार हन उन्हां दे अनुसार हो के आग्या विच चलना यही ते उहदे विच हंगता नहीं होनी हमे नहीं होनी सब कुछ उसे दा जिवें तन मन धन सब सौंप गुरु को सब सौंप गुरु को भी तन भी असी अपना समझते हैं मेरा शरीर है ये स्थूल शरीर है जो अंग हन इन्हां दे समेत ते मन भी जिहड़ा है वो भी अपना समझते हैं भी मेरा मन है ते इस तरह ही बुद्धि भी मेरी अकल है चंगी है तन मन और नेत्र भी हैं सरवण भी हैं कन भी हैं रसना भी है ये सारे असी अपने समझते हैं। ये असल दे विच विचारना है भी ये ठीक अपने हैं अपनी चीज़ वो हुंदी है ਜਿਹੜੀ ਕੋਈ ਪਹਿਲਾਂ ਤੋਂ ਹੀ ਉਸਦੇ ਵਿੱਚ ਕੋਲ ਆਈ ਹੋਵੇ ਜਾਂ ਆਪ ਕਮਾਈ ਕਰਕੇ ਉਹ ਬਣਾਈ ਹੋਵੇ ਤਾਂ ਉਹਦੇ ਵਿੱਚ ਅਪਣੱਤ ਹੁੰਦੀ ਹੈ ਵੀ ਮੇਰੀ ਇਹ ਚੀਜ਼ ਹੈ। ਹੁਣ ਇਹ ਸੋਚਣਾ ਵੀ ਆਪਣਾ ਜਿਹੜਾ ਸਰੀਰ ਹੈ ਇਹ ਅੰਗ ਹਨ, ਸਿਰ ਹੈ, ਪੈਰ ਹੈ, ਬਾਹਾਂ ਹਨ, ਹੋਰ ਸਾਰਾ ਸਰੀਰ ਹੈ, ਇਹ ਵੀ ਮੈਂ ਆਪ ਬਣਾਇਆ। ਨਹੀਂ, ਆਪ ਤੋਂ ਇਹ ਬਣ ਹੀ ਨਹੀਂ ਸਕਦਾ ਕਿਸੇ ਤੋਂ, ਜਾਂ ਫਿਰ ਹੋਰ ਹੋਮੇ ਹੋਣੇ ਕਰਕੇ ਵੀ ਮਾਤਾ ਪਿਤਾ ਦੇ ਸੰਬੰਧ ਕਰਕੇ ਬਣਿਆ, ਵੀ ਉਹਨਾਂ ਦਾ ਸਰੀਰ ਕਿਨ ਬਣਾਇਆ, ਉਹਨਾਂ ਨੇ ਆਪ ਬਣਾਇਆ। ਇਹਦੇ ਵਿੱਚ ਚਲੋ ਇਹ ਤਾਂ ਹੈ ਵੀ ਮਾਂ ਕੀ ਰਕਤ ਬਿਤ ਪਿਤਾ ਬਿੰਦ ਧਾਰਾ, ਰਕਤ ਬਿੰਦ ਕਾ ਇਹ ਤਨੋ, ਅਤੇ ਠੀਕ ਹੈ ਸਾਰੇ ਸਰੀਰਾਂ ਦੇ ਵਿੱਚ ਹੀ ਸਾਡੇ ਆਪਣੇ ਇਹ ਚੀਜ਼ਾਂ ਵਾਹਿਗੁਰੂ ਪਰਮੇਸ਼ਰ ਨੇ ਰੱਖੀਆਂ ਹੋਈਆਂ ਹਨ, ਲਹੂ ਹੈ, ਮਾਸ ਹੈ, ਹੱਡ ਹੈ, ਚਮ ਹੈ, ਇਹ ਸਾਰੀਆਂ ਚੀਜ਼ਾਂ, ਅਤੇ ਇਹਦਾ ਇਹ ਸਰੀਰ ਦੇ ਵਿੱਚ ਹੈ। ਅਤੇ ਜਿਹੜੇ ਹੈਗੇ ਆਪਣੇ ਕੰਮ ਕਰਦੇ ਹਾਂ ਜਿਹਨਾਂ ਨਾਲ ਵੀ ਕੰਨਾਂ ਨਾਲ ਸੁਣਦੇ ਹਾਂ, ਬਾਹਰਲੀ ਗੋਲਕ ਹੈ ਉਹ ਜਿਹੜੀ ਸੁਣ ਸ਼ਕਤੀ ਹੈ, ਉਹ ਕੋਈ ਮਾਂ ਪਿਓ ਇਹ ਤਾਂ ਹੈ ਵੀ ਚਲੋ ਉਹਦੇ ਸੰਬੰਧ ਕਰਕੇ ਹੋਈ ਹੈ, ਮਾਤਾ ਪਿਤਾ ਦੇ ਸੰਬੰਧ ਕਰਕੇ ਉਹ ਤਾਂ ਨਹੀਂ ਹੋਏ। ਕੰਨਾਂ ਦੇ ਵਿੱਚ ਜਿਹੜੀ ਸ਼ਕਤੀ ਹੈ, ਅੱਖਾਂ ਦੇ ਵਿੱਚ ਸੁਣਨ ਦੀ ਸ਼ਕਤੀ ਹੈ, ਰਸਨਾਂ ਦੇ ਵਿੱਚ ਰਸ ਲੈਣ ਦੀ ਸ਼ਕਤੀ ਹੈ, ਚਮੜੀ ਦੇ ਵਿੱਚ ਗਰਮ, ਠੰਡਾ, ਸਖਤ, ਨਰਮ ਇਹ ਸ਼ਕਤੀ ਹੈ, ਇਹ ਮਾਂ ਪਿਓ ਨੇ ਰੱਖੀ ਹੈ ਸ਼ਕਤੀ ਇਹਨਾਂ ਵਿੱਚ। ਫਿਰ ਇਹਨਾਂ ਨੂੰ ਜਿਹੜੀ ਸ਼ਕਤੀ ਹੈ ਜਾਂ ਕੰਮ ਕਰਦੇ ਹੈ, ਅਤੇ ਉਹ ਪਹਿਲਾਂ ਜਿਹੜਾ ਮਨ ਹੈ ਉਹ ਕਿਸੇ ਨੇ ਬਣਾਇਆ ਹੈ, ਜਾਂ ਬੁੱਧੀ ਜਿਹੜੀ ਸਮਝਣ ਵਾਲੀ ਹੈ ਉਹ ਕੋਈ ਬਣਾ ਸਕਦਾ ਹੈ ਜਾਂ ਕਿਸੇ ਨੇ ਬਣਾਈ ਹੈ, ਉਹ ਸਭ ਵਾਹਿਗੁਰੂ ਪਰਮੇਸ਼ਰ ਨੇ ਹੀ ਇਹ ਸੂਖਸ਼ਮ ਸਰੀਰ ਦੀ ਵੀ ਰਚਨਾ ਕੀਤੀ ਹੈ, ਅਤੇ ਕੀਤੀ ਉਸਨੇ ਆਪਣੀ ਇੱਛਾ ਅਨੁਸਾਰ ਹੈ, ਇੱਛਾ ਅਨੁਸਾਰ ਹੈ ਹੁਣ ਤਾਂ ਠੀਕ ਇਹ, ਅਤੇ 84 ਲੱਖ ਜੂਨ ਪੈਦਾ ਕੀਤੀ ਹੈ, ਅਤੇ ਇੱਕ ਮਨੁੱਖਾ ਦੇ ਵਿੱਚ ਇਸਨੂੰ ਵਡਿਆਈ ਬਖਸ਼ੀ ਹੈ, ਇਸ ਦੇ ਅੰਦਰ ਆਪਣੇ ਆਪ ਇਸ ਦੇਹ ਨੂੰ ਵੀ, ਸੂਖਮ ਦੇਹ ਨੂੰ ਵੀ, ਵਾਹਿਗੁਰੂ ਦੇ ਉਪਦੇਸ਼ਾਂ ਨੂੰ ਵੀ ਸਮਝ ਸਕਦਾ ਹੈ, ਸੁਣ ਸਕਦਾ ਹੈ, ਅਤੇ ਮੰਨ ਵੀ ਸਕਦਾ ਹੈ, ਉਸਦਾ ਮੰਨਣ ਵੀ ਕਰ ਸਕਦਾ ਹੈ, ਅਤੇ ਵਾਹਿਗੁਰੂ ਪਰਮੇਸ਼ਰ ਨੂੰ ਉਪਦੇਸ਼ ਨੂੰ ਮੰਨਣ ਕੀਤਾ, ਕਿਉਂ ਮਨ ਸਤਿਗੁਰੂ ਸਾਹਿਬ ਜੀ ਦੇ ਉਹਨੂੰ ਮਿਲ ਕਿਵੇਂ ਸਕਦਾ ਹੈ, ਉਹ ਵੀ ਦੱਸਿਆ ਕਿ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਸਦੇ ਨਾਲ ਇਹ ਆਪਣੇ ਚਿੱਤ ਨੂੰ, ਮਨ ਨੂੰ, ਬੁੱਧੀ ਨੂੰ, ਅਤੇ ਮੈਂ ਜਿਹੜੀ ਹੈ ਉਸ ਨੂੰ ਉਹਦੇ ਨਾਲ ਜੋੜੋ। ਜਿੱਥੇ ਮੈਂ ਹੈ ਉੱਥੇ ਇਹ ਤੁਧ ਬਿਨ ਦੂਜਾ ਨਾ ਹੀ ਕੁਛ। ਠੀਕ ਹੈ, ਹੁਣ ਜਿਹੜੇ ਸਰੀਰ ਹੈ ਇਹ ਜਿਸ ਦੇ ਨਾਲ ਇਹ ਬਣਾਈ ਹੋਈ ਹੈ ਉਸਨੂੰ ਮਾਇਆ ਕਹਿੰਦੇ ਆ ਜਾਂ ਸ਼ਕਤੀ ਕਹਿ ਦਿਓ, ਉਸਦੀ ਉਸਨੂੰ ਮਾਇਆ ਕਹਿ ਦਿਓ ਜਾਂ ਸ਼ਕਤੀ ਕਹਿ ਦਿਓ, ਇਹ ਉਸਦੇ ਜਾਂ ਵਿਦਵਾਨਾਂ ਨੇ ਉਹਨਾਂ ਨਾਲ ਅਨਿਰਵਚਨੀ ਰੱਖ ਲਿਆ ਹੈ ਇਹ, ਪਰ ਹੈ ਉਸਦੀ ਵਾਹਿਗੁਰੂ ਪਰਮੇਸ਼ਰ ਦੀ ਇਹ ਇੱਛਾ। ਇਹਤੋਂ ਫਿਰ ਉਸਨੂੰ ਮਿਲਣ ਵਾਸਤੇ ਇਹ ਮੰਗਰ ਮਾਹੇ ਸੁਣਦੀਆਂ ਹਰਪ੍ਰੀਤ ਸਿੰਘ ਬੈਠੜੀ ਹੈ। ਵੀ ਪਹਿਲਾਂ ਤਾਂ ਬਾਹਰਲਾ ਦਿਸ਼ਾਂਤ ਦਿੱਤਾ ਹੈ ਸਾਡੀ ਸਮਝ ਵਾਸਤੇ, ਜਿਸ ਦੇ ਵਿੱਚ ਸਭ ਦੁਨੀਆ ਹੀ ਵਰਤ ਰਹੀ ਹੈ। ਪੁਰਸ਼ ਇਸਤਰੀ ਦੇ ਰੂਪ ਦੇ ਵਿੱਚ ਆਪੇ ਨਰ ਆਪੇ ਫੁੰਨ ਨਾਰੀ, ਆਪੇ ਸਾਰ ਆਪ ਹੀ ਪਾਸਾ, ਗੁਰਮੁਖ ਸੰਗਤ ਸਭਾ ਵਿਚਾਰੋ ਵਾਹੋ ਵਾਹੋ ਕਾ ਬੁੱਢਾ ਤਮਾਸ਼ਾ। ਇਹ ਜਿਹੜੀ ਐਸੀ ਅਚਰਜ ਰਚਨਾ ਹੈ, ਬਿਸਮਾਦ ਨਾਦ, ਬਿਸਮਾਦ ਵੇਦ, ਬਿਸਮਾਦ ਜੀ, ਬਿਸਮਾਦ ਭੇਦ, ਬਿਸਮਾਦ ਰੂਪ, ਬਿਸਮਾਦ ਰੰਗ, ਇਹ ਅਚਰਜ ਹੀ ਹਨ। ਫਿਰ ਉਹ ਇਹਨਾਂ ਨੂੰ ਵੇਖ ਵਿਲਾਣ ਰਿਹਾ ਬਿਸਮਾਦ, ਇਹਨਾਂ ਨੂੰ ਅਸਰਜ ਤੋਂ ਅਸਰਜੋ ਵਾਹਿਗੁਰੂ ਪਰਮੇਸ਼ੁਰ, ਇਹ ਚੀਜ਼ਾਂ ਨਹੀਂ ਉਸਨੂੰ ਪ੍ਰਕਾਸ਼ ਸਕਦੀਆਂ, ਵੇਖ ਸਕਦੀਆਂ, ਅਤੇ ਉਹ ਸਾਰਿਆਂ ਨੂੰ ਹੀ ਵੇਖ ਰਿਹਾ ਹੈ, ਉਸਨੂੰ ਹੀ ਦ੍ਰਿਸ਼ਟਾ ਕਹਿੰਦੇ ਹਨ। ਜਿਸ ਤਰ੍ਹਾਂ ਸਮੇਂ ਸਭ ਕਰਤਾ ਸਭ ਭੁਗਤਾ, ਦ੍ਰਿਸ਼ਟੋ ਕਰਤਾ ਅਦ੍ਰਿਸ਼ਟੋ ਕਰਤਾ, ਓਪੁਤ ਕਰਤਾ ਪਰਲੋ ਕਰਤਾ, ਆਬੁਤ ਕਰਤਾ ਜਾਤ ਵੀ ਕਰਤਾ, ਅੱਗੇ ਸਭ ਕੁਝ ਦੱਸਦੇ ਗੁਰਪ੍ਰਸਾਦ ਨਾਨਕ ਸਮ ਦ੍ਰਿਸ਼ਟਾ। ਕਿਸੇ ਦੇ ਨਾਲ ਕਰਤਾ ਵੀ ਕਿਸੇ ਨਾਲ ਘੱਟ ਵੱਧ ਕਰ ਜਾਂਦਾ ਹੈ ਕਰਨ ਵਾਲਾ, ਉਸਦੀ ਸਮ ਦ੍ਰਿਸ਼ਟੀ ਹੈ। ਫਿਰ ਸਾਨੂੰ ਇਹ ਕਿਉਂ ਆਪਣੇ ਦੁੱਖ ਸੁੱਖ ਕਈਆਂ ਨੂੰ ਹੁੰਦਾ, ਕਿਸੇ ਨੂੰ ਕੁਛ ਹੁੰਦਾ ਹੈ, ਉਹ ਸਾਡੀ ਹਉਮੈਨ ਦੇ ਵਿੱਚ ਜਿਹੜੇ ਆਪਣੇ ਕੰਮ ਕੀਤੇ ਹੋਏ ਹੈ ਉਹ ਹੈ। ਉਹ ਜੈਸਾ ਵੀ ਕਰਮ ਕਰਦੇ ਹਾਂ ਉਸਦੇ ਅਨੁਸਾਰ ਉਹੋ ਜਿਹਾ ਹੀ ਫਲ ਮਿਲਦਾ ਹੈ। ਜੇ ਮਾੜਾ ਕੰਮ ਕਰੀਏ ਤਾਂ ਉਸਦਾ ਮਾੜਾ ਹੀ ਫਲ ਹੋਣਾ ਹੈ, ਅਤੇ ਜੇ ਚੰਗਾ ਕਰਮ ਕਰੀਏ ਤਾਂ ਉਸਦਾ ਚੰਗਾ ਕਰਮ ਸੁੱਖ ਹੁੰਦਾ, ਸਤਿਕਾਰ ਹੁੰਦਾ ਹੈ। ਹਰਪ੍ਰੀਤ ਸਿੰਘ ਬੈਠੜੀ ਹੈ। ਸੋ ਉਹ ਵਾਹਿਗੁਰੂ ਪਰਮੇਸ਼ੁਰ ਨੇ ਫਿਰ ਮਾਇਆ ਹੈ ਉਸਦੀ ਇੱਛਾ ਤਾਂ ਕਰ ਦਿੱਤੀ ਵੀ ਸਾਨੂੰ ਨਹੀਂ ਪਤਾ ਲੱਗਦਾ। ਜਿਸ ਵੇਲੇ ਜਨਮ ਧਾਰਦੇ ਹਾਂ ਛੋਟੇ ਮਾਤਾ ਪਿਤਾ ਜਾਂ ਭਾਈ, ਜੈਸੇ ਸਤਿਗੁਰੂ ਸਾਹਿਬ ਜੀ ਨੇ ਲਿਖਿਆ ਹੈ, ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਕਾਮ ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਇਆ ਤਨਾਸ, ਨਾਵੇਂ ਤੌਲੇ ਉੱਬੇ ਸਾਹ। ਫਿਰ ਦਸਵੇਂ ਦੱਦਾ ਹੋਵਾ ਸਵਾਹ, ਦਸਵੇਂ ਵਿੱਚ ਅਖੀਰ ਤੇ ਬੁੱਢਾ ਹੋ ਕੇ ਸਾਰੀਆਂ ਅਵਸਥਾ ਦਸ ਗਿਣੀਆਂ ਹਨ ਜੋ ਸਾਡੇ ਸਰੀਰ ਦੇ ਉੱਤੇ ਵਾਪਰਦੀਆਂ ਹਨ। ਮਤਲਬ ਹੈ ਫਿਰ ਆਪਣੇ ਉਹ ਅੱਗੇ ਲੈ ਜਾਂਦੇ ਚੁੱਕੇ ਅਤੇ ਅਗਨੀ ਜੀ ਸਰੀਰ ਨੂੰ ਕਰ ਦਿੰਦੇ, ਸਵਾਹ ਹੋ ਜਾਂਦਾ। ਸੋ ਵਾਹਿਗੁਰੂ ਪਰਮੇਸ਼ੁਰ ਨੇ ਰਚਨਾ ਬਣਾਈ ਹੋਈ ਹੈ ਐਸੀ, ਅਤੇ ਜਿਹੋ ਜਿਹੇ ਕਰਮ ਕੀਤੇ ਹੋਏ ਹੈ ਉਹੋ ਜਿਹੇ ਕਰਮਾਂ ਦੇ ਅਨੁਸਾਰ, ਜੇ ਪਸ਼ੂਆਂ ਵਾਲੇ ਕੰਮ ਕਰਾਂਗੇ ਅਤੇ ਜਾਂ ਦੈਂਤਾਂ ਬੁੱਧੀਆਂ ਦੇ ਕੰਮ ਕਰਾਂਗੇ, ਸ਼ਰਾਬ ਮਾਸ ਹੋਰ ਚੀਜ਼ਾਂ ਉਲਟ ਪੁਲਟ ਕੁਸੰਗਤ ਕਰਾਂਗੇ, ਕੋਈ ਵੀ ਹੋਵੇਗਾ, ਫਿਰ ਉਹ ਉਸ ਜੂਨੀ ਦੇ ਵਿੱਚ ਪੈ ਜਾਵਾਂਗੇ, ਨਰਕਾਂ ਦੇ ਵਿੱਚ ਪਵਾਂਗੇ। ਇਸ ਕਰਕੇ ਹੀ ਸਿੱਖਿਆ ਦਿੱਤੀ, ਪਾਪ ਕਮਾਮ ਦੇ ਤੇਰਾ ਕੋਈ ਨਵੇਲੀ ਰਾਮ, ਵੀ ਤੇਰਾ ਕੋਈ ਉੱਥੇ ਸਹਾਇਕ ਨਹੀਂ ਹੋਣਾ। ਇੱਥੇ ਦਾ ਹੈ ਕੁਸੰਗਤ ਦੇ ਨਾਲ ਵੀ ਉਹਨਾਂ ਨੇ ਬੋਤਲ ਲੈਣ ਲਈ, ਦੂਸਰਿਆਂ ਨੇ ਮਾਸ ਰਣ ਲਿਆ, ਤੀਸਰਿਆਂ ਨੇ ਕੁਛ ਹੋਰ ਕਰ ਲਿਆ, ਵੀ ਉੱਥੇ ਨਹੀਂ। ਉਹ ਸਾਰੇ ਸਤਿਗੁਰੂ ਸਾਹਿਬ ਜੀ ਨੇ ਇਹਾਂ ਜਿਹਾ ਦਿੱਤਾ ਹੀ ਸਾਧ ਜਨਾਂ ਅਤੇ ਬਾਹਰੀ ਸੇ ਰਹਿਣ ਅਕੇਲੜੀ ਹੈ, ਤਿੰਨ ਦੁੱਖ ਨੇ ਕਬੂ ਉਤਰੇ ਸੇ ਜਮ ਕੇ ਬਸ ਪੜੀ ਆ। ਉਹ ਜਮ ਵੀ ਹਨ ਵਾਹਿਗੁਰੂ ਪਰਮੇਸ਼ੁਰ ਦੇ, ਜਮਦੂਤ ਮਹਾਂਪਿਆਨ ਚਿੱਤ ਗੁਪਤ ਕਰਮੈ ਜਾਣ, ਸਾਡੇ ਅੰਦਰ ਚਿੱਤ ਦੀ ਜਾਣਨ ਵਾਸਤੇ ਉਹ ਅੱਗੇ ਵੀ ਹੈਗੇ ਆ, ਉਹ ਸਾਡੇ ਕਰਮਾਂ ਨੂੰ ਜਾਣਦੇ ਆ, ਉਹਨਾਂ ਨੂੰ ਚਿੱਤਰ ਗੁਪਤ ਕਹਿ ਦਿੰਦੇ, ਗੁਪਤ ਹੋ ਗਏ। ਵਾਹਿਗੁਰੂ ਜੇ ਚਿਤਰਗੁਪਤ ਵੀ ਜਿਹੜਾ ਜੇ ਵਾਹਿਗੁਰੂ ਉਹ ਵੀ ਅੰਤਰ ਵੱਸਦਾ ਹੈ, ਉਸਦੀ ਜੋਤ ਵੱਸ ਰਹੀ ਹੈ, ਅਸਥੀ ਪਾਂਤੀ ਪ੍ਰੈਤਾ ਰੂਪ ਕਰਕੇ ਸਭ ਹੀ ਉਹ ਸਮਾਨ ਰੂਪ ਕਰਕੇ ਵਿਆਪਕ ਹੈ, ਵਿਸ਼ੇਸ਼ ਰੂਪ ਕਰਕੇ ਉਹ ਗੁਰਮੁਖਾਂ ਨੂੰ ਸਾਖਿਆਤ ਹੁੰਦਾ ਹੈ। ਜੈਸੇ ਉਹ ਸੱਚ ਦਾ ਆਨੰਦ ਸਰੂਪ ਹੈ, ਸੋ ਉਸ ਵਾਹਿਗੁਰੂ ਪਰਮੇਸ਼ੁਰ ਨੇ ਫਿਰ ਮਿਲਣ ਵਾਸਤੇ ਜਿਹੜੇ ਗੁਰਮੁਖ ਹੈ ਉਹ ਆਪਣੇ ਗੁਰੂ ਸਰੂਪ ਧਾਰਨ ਕੀਤਾ ਹੈ। ਜੈ ਸਤਿਗੁਰ ਤੈ ਸਤਸੰਗ ਬਣਾਏ, ਜਿੱਥੇ ਆਪ ਸਤਿਗੁਰੂ ਰੂਪ ਧਾਰਨ ਕੀਤਾ ਹੈ ਉੱਥੇ ਉਹਨਾਂ ਨੇ ਅੱਗੇ ਸਤਸੰਗਤ ਬਣਾਤੀ, ਗੁਰਮੁਖ ਬਣਾਤੇ ਸੰਸਾਰ ਦੇ ਵਿੱਚ। ਜੈਸੇ ਆਪ ਗੁਰੂ ਨਾਨਕ ਸਾਹਿਬ ਸਰੂਪ ਹੋ ਕੇ, ਦਸਤ ਸਰੂਪ ਹੋ ਕੇ ਉਹ ਗੁਰਸਿੱਖ ਸਾਧ ਸੰਗਤ ਬਣਾਤੀ, ਹੋਰ ਪੀਰਾਂ ਪੈਗੰਬਰਾਂ ਨੇ ਉਹਨਾਂ ਦੇ ਇਕੱਤਰਤਾ ਇਕੱਠ ਜਿਹੜੇ ਨੇ ਉਹ ਉਸੇ ਤਰ੍ਹਾਂ ਹੀ ਉਹ ਜਿੱਥੇ ਜਿੱਥੇ ਰੱਖੇ ਹੋਏ ਉੱਥੇ ਕੰਮ ਕਰ ਰਹੇ ਆ, ਵਰਤ ਰਹੇ ਆ ਸੰਸਾਰ ਦੇ ਵਿੱਚ। ਸੋ ਸਾਧ ਸੰਗਤ ਦੇ ਵਿੱਚੋਂ ਸਾਧ ਸੰਗਤ ਉਹ ਹੈ ਜਿੱਥੇ ਜਿੱਥੇ ਮੈਂ ਨਹੀਂ ਹੈ, ਹੋ ਨਹੀਂ ਹੈ, ਸਭ ਕੁਛ ਵਾਹਿਗੁਰੂ ਨੂੰ ਅਰਪਣ ਹੈ, ਅਤੇ ਉੱਥੇ ਉਹ ਹੈ। ਹੁਣ ਸਾਨੂੰ ਫਿਰ ਹੈ ਤਾਂ ਅੰਦਰ ਕੀ ਹੈ ਉਹ ਪਤਾ ਕਿਉਂ ਨਹੀਂ ਲੱਗਦਾ? ਮੈਂ ਸਤਿਗੁਰ ਦੇ ਵਿੱਚ ਤਾਂ ਸੁਣੀਦਾ ਵੀ ਹਾਂ ਅੰਦਰ ਹੈ ਵਾਹਿਗੁਰੂ, ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਨ, ਤੂੰ ਘੱਟ ਘੱਟ ਅੰਤਰ ਸਾਰਿਆਂ ਘਟਾਂ ਘਟਾਂ ਦੇ ਵਿੱਚ ਅੰਡੇ ਜੇਰਜ ਸੇਤਜ ਉਤਪਜ, ਇਹ ਚਾਰੇ ਖਾਣੀਆਂ ਦੇ ਵਿੱਚ ਹੀ, ਦੇਹਾਂ ਦੇਹਾਂ ਦੇ ਵਿੱਚ ਹੀ, ਬਾਹਰ ਵੀ ਅੰਤਰ ਵੀ, ਸੋ ਬਾਹਰ ਸੋ ਅੰਤਰ, ਸੋ ਬਾਹਰ ਸੋ ਅੰਤਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ। ਉਹ ਵਾਹਿਗੁਰੂ ਪਰਮੇਸ਼ੁਰ ਚੇਤਨ ਸਰੂਪ ਹੋ ਕਰਕੇ ਵਿਆਪ ਰਿਹਾ, ਉਸਦੇ ਹੁਕਮ ਦੇ ਵਿੱਚ ਹੀ ਹੈ। ਵੀ ਜਿਹਨਾਂ ਦੇ ਅੰਦਰ ਉਹ ਸਾਖਿਆਤ ਹੋ ਗਿਆ ਹੈ, ਵਾਹਿਗੁਰੂ ਪਰਮੇਸ਼ੁਰ ਪ੍ਰਗਟ ਹੋ ਗਿਆ ਹੈ, ਅਤੇ ਉਹ ਫਿਰ ਉਹਨਾਂ ਦੀ ਸੰਗਤ ਕਰੋ। ਉਹ ਦੱਸਣਗੇ, ਉਹਨਾਂ ਨੂੰ ਵਿਚਾਰ ਹੋਊ ਜੀ ਮੈਂ ਵਾਹਿਗੁਰੂ ਮਿਲਣਾ ਚਾਹੁੰਦਾ ਹਾਂ। ਸੋ ਸੰਗਤ ਕਹਿੰਦੀ ਵਿਚਾਰ ਹੁੰਦੀ ਹੈ ਵੀ ਕਿਸ ਤਰ੍ਹਾਂ ਤੁਹਾਨੂੰ ਕਿਵੇਂ ਵਾਹਿਗੁਰੂ ਮਿਲ ਪਿਆ? ਉਹ ਕਹਿਣਗੇ ਅਸੀਂ ਗੁਰੂ ਕੀ ਸ਼ਰਨ ਲਈ ਹੈ, ਗੁਰੂਆਂ ਦੇ ਵੀ ਭੇਦ ਹਨ ਪੂਰੇ ਆ, ਨਹੀਂ ਤਾਂ ਆਪਣੇ ਮਨ ਦੇ ਵਿੱਚ ਸਾਡੇ ਹਿਰਦੇ ਦੇ ਵਿੱਚ ਇਹ ਬੜਾ ਭਾਰੀ ਰੋਗ ਹੈ ਹਉਮੈ ਦਾ, ਜਿਹੜੀ ਕੋਈ ਸੰਸਾਰ ਵਿੱਚ ਵਿਵਹਾਰਕ ਵੀ ਵੱਡੀ ਪਦਵੀ ਹੋਵੇ, ਜਿਸ ਤਰ੍ਹਾਂ ਕੋਈ ਵੀ ਪ੍ਰਧਾਨ ਮੰਤਰੀ ਹੈ, ਕੋਈ ਰਾਸ਼ਟਰਪਤੀ ਹੈ, ਉਹ ਤੋਂ ਹੋਰ ਛੋਟੇ ਹੈ, MLA ਹੈ, ਵਜ਼ੀਰ ਹੈ, ਵੀ ਮੈਂ ਬਣ ਜਾ, ਅਤੇ ਉਹਦੇ ਵਿੱਚ ਜਿਹੜੀ ਮੈਂ ਬਣ ਜਾ ਪਦਵੀ, ਜੇ ਵਿਚਾਰ ਕੇ ਸੋਚੋ ਉਹਦੇ 'ਚ ਕੀ ਲਾਭ ਹੋਇਆ ਤੈਨੂੰ? ਇਹੀ ਹੈ ਵੀ ਮੁੱਖ ਮੰਤਰੀ ਕਹਿਣ ਲੱਗ ਪਏ ਜੀ, ਜਾਂ ਵਜ਼ੀਰ ਕਹਿਣ ਲੱਗ ਪਈ ਹੈ, ਜਾਂ ਉਹਨਾਂ ਦੇ ਕੰਮ, ਤੈਨੂੰ ਕੀ ਹੋਇਆ, ਤੇਰਾ ਕੀ ਸੌਰਿਆ? ਜੇ ਦੇਹੀ ਦੇ ਵਿੱਚ ਰੋਗ ਹੋ ਜਾਏ ਤਾਂ ਉਹ ਪਦਵੀ ਤੈਨੂੰ ਠੀਕ ਕਰ ਦਿੰਦੀ ਹੈ ਜਾਂ ਮੌਤ ਤੋਂ ਬਚਾ ਦੇਵੀ? ਇਸ ਕਰਕੇ ਐਸੀ ਵਿਚਾਰ ਦੇ ਨਾਲ ਸਾਲ ਵਿੱਚ ਤਿੰਨ ਵਾਰ ਸਤ ਸੰਤੋਖ ਵਿਚਾਰੋ, ਉਹ ਵੀ ਗੁਰੂ ਕੀ ਵਿਚਾਰ ਦੇ ਨਾਲ, ਫਿਰ ਇਹ ਤੋਂ ਛੁਟਕਾਰਾ ਪਾਈਦਾ, ਅਤੇ ਉਹ ਇਹਨਾਂ ਦੀ ਫਿਰ ਸੰਗਤ ਹੋਵੇ। ਜਿਵੇਂ ਵਿਚਾਰ ਸੁਣੀ ਹੈ ਫਿਰ ਉਹ ਤੋਂ ਬਾਅਦ ਜਾ ਕੇ ਵੀ ਕੁਸੰਗਤ ਨਾ ਹੋਵੇ, ਅਤੇ ਉਹ ਜਿਹੜੀ ਵਿਚਾਰ ਰਹਿ ਕਿਵੇਂ ਸਕਦੀ ਅੰਦਰ, ਉਹ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਦਾ ਮੰਨਣ ਅਤੇ ਨਾਮ ਦਾ ਮੰਨਣ ਵੀ ਰਹਿ ਗਏ। ਜੇ ਨਾਮ ਵਾਹਿਗੁਰੂ ਪਰਮੇਸ਼ੁਰ ਦਾ ਆਊ ਅਤੇ ਵਾਹਿਗੁਰੂ ਚੇਤੇ ਆਊ, ਵਾਹਿਗੁਰੂ ਦੀ ਸਿੱਖਿਆ ਚੇਤੇ ਆਊ, ਵਾਹਿਗੁਰੂ ਦਾ ਹੁਕਮ ਚੇਤੇ ਆਊ, ਅਤੇ ਫਿਰ ਉਹ ਜਿਹੜਾ ਅਵਿਵੇਕ ਹੈ, ਇੰਦਰੀ ਸਬਲ ਨਿਵਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ, ਸਾਡੇ ਜਿਹੜੇ ਸਾਧਨ ਨੇ ਸੁਣਨ ਦੇ, ਖਾਣ ਦੇ, ਪੀਣ ਦੇ, ਚੁਰਨ ਦੇ ਜਾਂ ਹੋਰ ਚੀਜ਼ ਹੈ, ਉਹ ਉਹਨਾਂ ਦੇ ਵਿੱਚ ਵਿਚਾਰ ਨਹੀਂ ਹੈ, ਉਹ ਸ੍ਰੇਸ਼ਟ ਵਿਚਾਰ ਨਹੀਂ ਹੈ। ਜਿਵੇਂ ਕਰ ਹਰ ਕਰਮ ਸਰਵਣ ਹਰ ਕਥਾ, ਵੀ ਹੱਥਾਂ ਦੇ ਨਾਲ ਉਹ ਕੰਮ ਕਰਨੇ ਹੈ, ਪੈਰਾਂ ਨਾਲ ਉਧਰਲੇ ਪਾਸੇ ਚੱਲਣਾ, ਅੱਖਾਂ ਨਾਲ ਸੁਣਨੇ, ਨਿਮਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ ਕਈਤ ਅਨ ਅਚਰੀਤ ਅਨ ਕਸ਼ ਕਹਿੰਦੇ ਕੁਛ ਹੋਇਆ ਤੇ ਕਰਦੇ ਫਿਰਦੇ ਹੋਰ ਕੁਛ ਹੈ ਸਮਝ ਨਾ ਪਰੇ ਪਰਮਾਇਆ ਇਹ ਵਾਹਿਗੁਰੂ ਪਰਮੇਸ਼ਰ ਦੀ ਸਮਝ ਕਿਉਂ ਨਹੀਂ ਪੈਂਦੀ ਇਸੇ ਨੂੰ ਮਾਇਆ ਕਹਿੰਦੇ ਆ ਇਹ ਮਾਇਆ ਜਿੱਤ ਹਰ ਵਿਸਰਾ ਜੇ ਵਾਹਿਗੁਰੂ ਚੇਤੇ ਆ ਗਿਆ ਤਾਂ ਮਾਇਆ ਦੂਰ ਹੋ ਗਈ ਵਿਦਿਆ ਦੂਰ ਹੋ ਗਈ ਵਿਦਿਆ ਵੀ ਨਾ ਜਾਣਨ ਦਾ ਆ ਵਿਦਿਆ ਹੋਰ ਕੋਈ ਚੀਜ਼ ਨਹੀਂ ਹੈ ਕਿਸੇ ਚੀਜ਼ ਨੂੰ ਨਾ ਸਮਝਣਾ ਕਿਸੇ ਦਾ ਨਾਮ ਲਾਓ ਉਸਦੀ ਸਮਝ ਆ ਜਾਂਦੀ ਹੈ ਪਰ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਕਹੂਗਾ ਜੀ ਦੂਜੇ ਤਾਂ ਬੜੀ ਛੇਤੀ ਆ ਅਮਕਾ ਆਦਮੀ ਹੈ ਹੋਰ ਹੈ ਜੀ ਉਹਦਾ ਨਾਂ ਲਓ ਬੜੀ ਛੇਤੀ ਸਮਝ ਆਉਂਦੀ ਇਹ ਤਾਂ ਮੁਸ਼ਕਿਲ ਜਿਹਾ ਰੱਬ ਦਾ ਨਾਂ ਲਓ ਅਤੇ ਉਹ ਤਾਂ ਸਮਝ ਪਤਾ ਨਹੀਂ ਕਦੋਂ ਆਊ ਜਾਂ ਕਿਵੇਂ ਜਾਂ ਕਿਹਾ ਜਾ ਉਹ ਇਹ ਔਖਾ ਹੈ ਪਰ ਜੇ ਹਮੇਸ਼ਾ ਹੀ ਕਿਸੇ ਕੰਮ ਦੇ ਤਾਂ ਵਿਚਾਰਾਂ ਦੇ ਤਾਂ ਵਿਚਾਰੀ ਜਾਈਏ ਕਰੀ ਜਾਈਏ ਕਰੀ ਜਾਈਏ ਅਤੇ ਫਿਰ ਉਸ ਵਾਲਾ ਵੀ ਹੋ ਜਾਂਦਾ ਹੈ ਉਸਦੀ ਸੌਖੀ ਸਮਝ ਵੀ ਆ ਜਾਂਦੀ ਹੈ ਜੇ ਉਸਦੇ ਨਾਲ ਵਾਹ ਵਾਸਤਾ ਪਵੇ ਤਾਂ ਫਿਰ ਹੋਰ ਆ ਜਾਂਦੀ ਹੈ ਇਸ ਨਾਲ ਵਾਹ ਵਾਸਤਾ ਪਾਉਣ ਕਰਕੇ ਮੰਨਣ ਹੈ ਉਹ ਜਿਹੜਾ ਮੰਨਣ ਹੈ ਉਹ ਅੰਦਰ ਹੈ ਮਨ ਦੇ ਵਿੱਚ ਹੋਣਾ ਹੈ ਮਨ ਦੇ ਵਿੱਚ ਉਸਦਾ ਨਾਮ ਲੈਣਾ ਹੈ ਅਤੇ ਵੀ ਵਾਹਿਗੁਰੂ ਪਰਮੇਸ਼ਰ ਸਰਬ ਕਲਾ ਸਮਰੱਥ ਹੈ ਐਸੇ ਗੁਣਾਂ ਵਾਲਾ ਹੈ ਜਾਂ ਹੋਰ ਚੀਜ਼ ਹੈ ਇਸਨੂੰ ਅੰਮ੍ਰਿਤ ਵੇਲਾ ਸਚਨਾਮ ਵਡਿਆਈ ਵਿਚਾਰ ਅਤੇ ਉਹਦਾ ਨਾਮ ਲੈਣਾ ਹੈ ਅਤੇ ਫਿਰ ਮਨ ਨੂੰ ਨਾ ਕਿਤੇ ਜਾਣ ਫੁਰਨਾ ਨਾ ਹੋਵੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਉਹ ਪ੍ਰਗਟ ਹੋਣ ਲੱਗ ਪੈਂਦਾ ਹੈ ਵਾਹਿਗੁਰੂ ਦਾ ਸਰੂਪ ਬੜੀ ਛੇਤੀ ਪ੍ਰਗਟ ਹੋਣ ਲੱਗ ਪਿਆ ਐਸਾ ਸਰੂਪ ਵੀ ਹੈ ਉਹ ਉਸ ਤਰ੍ਹਾਂ ਸਾਰਿਆਂ ਨਾਲੋਂ ਔਖਾ ਹੈ ਜਿਹਨਾਂ ਨੇ ਕਦੇ ਸੰਗਤ ਨਹੀਂ ਕੀਤੀ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਹ ਗੁਣ ਤੇ ਪ੍ਰਭ ਭਿੰਨ ਵੀ ਉਹਦਾ ਰੂਪ ਨਹੀਂ ਹੈ ਰੇਖਾ ਨਹੀਂ ਹੈ ਮੱਛ ਕਛਾ ਦੇ ਤਿੰਨਾਂ ਗੁਣਾਂ ਤੋਂ ਭਿੰਨ ਹੈ ਤੁਸੀਂ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਜਿਸ ਦੇ ਉੱਤੇ ਪ੍ਰਸੰਨ ਹੁੰਦਾ ਹੈ ਪ੍ਰਸੰਨ ਉਹ ਕਿਵੇਂ ਹੁੰਦਾ ਹੈ ਕੋਈ ਵੀ ਸੰਸਾਰ ਦੇ ਵਿੱਚ ਪੁਰਸ਼ ਹੈ ਜਾਂ ਕੋਈ ਵੀ ਹੈ ਉਸਦੇ ਅਨੁਸਾਰ ਹੋ ਕੇ ਆਪਣੀ ਹਉਮੈ ਛੱਡ ਕੇ ਚੱਲ ਪਵੋ ਉਸਦੀ ਗੱਲ ਮੰਨਣ ਲੱਗ ਪਵੋ ਸਾਰੀਆਂ ਮੰਨੋ ਉਹ ਖੁਸ਼ ਹੋ ਜਾਂਦਾ ਹੈ ਇਸ ਲਈ ਆਪਾਂ ਉਸਦੀ ਸਿੱਖਿਆ ਮੰਨਾਂਗੇ ਵੀ ਸਾਡੇ ਵਾਸਤੇ ਹੈ ਵੀ ਤੁਸੀਂ ਕਿਸੇ ਦਾ ਹੱਕ ਨਹੀਂ ਲੈਣਾ ਆਪਣੀ ਕਿਰਤ ਖਾਣੀ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਵੀ ਸਾਡਾ ਕੰਮ ਕੀਤਾ ਹੈ ਉਹਦਾ ਫਲ ਸਾਡੇ ਕੋਲ ਹੀ ਰਹੇ ਸਾਨੂੰ ਹੱਕ ਮਿਲੇ ਚਾਹੁੰਦੇ ਹਾਂ ਨਾ ਇਸੇ ਤਰ੍ਹਾਂ ਹੀ ਮਨ ਦੇ ਵਿੱਚ ਇਹ ਦ੍ਰਿੜ ਕਰਕੇ ਕਿ ਪਰਾਏ ਦਾ ਹੱਕ ਵੀ ਨਹੀਂ ਲੈਣਾ ਉਹ ਧਾਰਮਿਕ ਪੱਖ ਤੋਂ ਜਿਹੜੇ ਆਪਾਂ ਆਪਣੇ ਮੰਨੇ ਹੋਏ ਨੇ ਕਿਸੇ ਨੇ ਸਹੁੰ ਮੰਨੀ ਹੋਈ ਹੈ ਜਾਂ ਹੋਰ ਹੈ ਮੁਸਲਮਾਨਾਂ ਨੇ ਸੂਰ ਦੀ ਆਣ ਕਾਣ ਮੰਨੀ ਹੋਈ ਹੈ ਹਿੰਦੂਆਂ ਨੇ ਗਊ ਦੀ ਵੀ ਮੰਨੀ ਹੋਈ ਹੈ ਅਤੇ ਵੀ ਗਊ ਨਹੀਂ ਉਹਨੂੰ ਦੁੱਖ ਨਹੀਂ ਦੇਣਾ ਚਾਹੀਦਾ ਮਾਰਨਾ ਨਹੀਂ ਚਾਹੀਦਾ ਪਾਪ ਹੁੰਦਾ ਹੈ ਅਤੇ ਇੱਧਰ ਸਤਿਗੁਰੂ ਮਹਾਰਾਜ ਜੀ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਅਤੇ ਅਸੀਂ ਤਾਂ ਉਸਦੀ ਸਹਾਇਤਾ ਕਰਾਂਗੇ ਜਾਂ ਹੋਰ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਇੱਕ ਤਾਂ ਲੋਕ ਮਾਰਦੇ ਆ ਆਪ ਵੱਢਦੇ ਆ ਉਹਦਾ ਹਾਲੇ ਤਾਜ਼ਾ ਲਹੂ ਮਰਿਆ ਹੁੰਦਾ ਆ ਕਦੇ ਬਾਹਰ ਮੁਰਦਾ ਸੁੱਟਿਆ ਹੋਵੇ ਜਾਂ ਸੀੜੀ 'ਤੇ ਲਗਿਆ ਪੈ ਕੇ ਉਹਨੂੰ ਖਾਂਦਾ ਕੋਈ ਉਹਨੂੰ ਵੀ ਖਾ ਲਿਆ ਕਰੋ ਕੀ ਹਰਜ ਹੈ ਹਾਂ ਬੰਦਾ ਆ ਤਾਂ ਨਹੀਂ ਖਾਂਦਾ ਹੈ ਕਈ ਕੁੱਤੇ ਖਾ ਜਾਂਦੇ ਹੈ ਕਾਂ ਖਾ ਜਾਂਦੇ ਹੈ ਗਲਜਾਂ ਖਾ ਜਾਂਦੀਆਂ ਜੇ ਉਹੀ ਪਿਆ ਰਹੇ ਤਾਂ ਜਾਂ ਮੁਰਦਾਰ ਨਾ ਖਾਏ ਫਿਰ ਜੀ ਇਸ ਦੇ ਵਿੱਚ ਜੇ ਹੁਣ ਲੋਕ ਬਹੁਤੇ ਸਾਰੇ ਨੇ ਜਿਸ ਤਰ੍ਹਾਂ ਆਪਣੇ ਸਤਿਗੁਰੂ ਸਾਹਿਬ ਜੀ ਨੇ ਕਲਯੁੱਗ ਦੀ ਰੀਤੀ ਦੱਸਦੇ ਹੋਇਆ ਇਹ ਕਿਹਾ ਵੀ ਆਪਣੇ ਜਿਹੜੇ ਲੋਕ ਨੇ ਕਲਯੁੱਗ ਦੇ ਵਿੱਚ, ਪਹਿਲਾਂ ਤਾਂ ਇਹਨਾਂ ਦੇ ਬਾਰੇ ਦੱਸਿਆ, ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ, ਪੁੱਤ ਜਨੀਰਾ ਧੂ ਧੀ ਜਨੂਰੀ ਜੋਰੂ ਜਿੰਨਾਂ ਦਾ ਸਿਕਦਾਰ। ਇਹ ਲੋਕਾਂ ਦਾ ਐਸਾ ਸੁਭਾਅ ਵੀ ਜਿਵੇਂ ਜਿੰਨ ਹੁੰਦਾ, ਇੱਕ ਭੂਤ ਹੁੰਦੇ, ਇੱਕ ਪ੍ਰੇਤ ਹੁੰਦੇ, ਇੱਕ ਜਿੰਨ ਹੁੰਦੇ, ਇੱਕ ਦਿਓ ਹੁੰਦੇ, ਇੱਕ ਦੈਂਤ ਹੁੰਦੇ। ਭੂਤ ਤਾਂ ਜਿਹੜੇ ਕੁਸੰਗਤ ਕਰਦੇ, ਖੋਟੇ ਕਰਮ ਕਰਦੇ ਹੈ ਅਤੇ ਫਿਰ ਉਹਨਾਂ ਦੀ ਉੱਥੇ ਸੁਰਤ ਰਹਿ ਜਾਂਦੀ ਹੈ, ਉਹ ਭੂਤ ਬਣ ਜਾਂਦੇ ਹੈ। ਅਤੇ ਪ੍ਰੇਤ ਉਹਦੇ ਨਾਲ ਕੁਰੜਾ ਹੁੰਦਾ ਹੈ ਜਿਹਨੂੰ ਪ੍ਰੇਤ ਲੱਗਿਆ ਹੋਵੇ, ਅਤੇ ਉਹ ਜ਼ਿਆਦੇ ਜਿਹੜਾ ਸੋੜੀ ਵਾਲੀ ਗੱਲ ਸਮਝ ਕਰਕੇ ਇੱਕ ਤਾਂ ਉਈਂ ਦੱਬੀ ਜਾਂਦੇ ਨੇ, ਥੋੜ੍ਹੀ ਫੇਲ ਵੀ ਕਰੀ ਜਾਏ ਪ੍ਰੇਤ। ਅਤੇ ਆਪਣੇ ਜਿੰਨ ਉਹਦੇ ਨਾਲ ਹੁੰਦਾ ਹੈ, ਜਿੰਨ ਉਹ ਲੋਕ ਬਣਦੇ ਆ ਜਿਹੜੇ ਪੜ੍ਹੇ ਲਿਖੇ ਵੀ ਹੈ, ਚਾਹੇ ਉਹ ਹਿੰਦੂ ਮਤ ਅਨੁਸਾਰ ਗੀਤਾ ਪੜ੍ਹੇ ਹੋਏ ਹੈ, ਚਾਹੇ ਮੁਸਲਮਾਨਾਂ ਦੇ ਮਤ ਅਨੁਸਾਰ ਉਹ ਕੁਰਾਨ ਪੜ੍ਹੇ ਹੋਏ ਹੈ, ਯਹੂਦੀਆਂ ਦੇ ਅਨੁਸਾਰ ਤ੍ਰੇਤ ਪੜ੍ਹੇ ਹੋਏ ਹੈ, ਗੁਰਸਿੱਖਾਂ ਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹੇ ਹੋਏ ਹੈ, ਬਾਣੀ ਪੜ੍ਹਦੇ ਹੈ ਅਤੇ ਕਰਦੇ ਉਲਟ ਕੰਮ ਹੈ, ਸਭ ਕੁਝ ਜਾਂ ਹੋਰ ਇਹਨਾਂ ਚੀਜ਼ਾਂ ਨਾਲ ਜਾਂ ਉਹੋ ਜਿਹੀਆਂ ਚੀਜ਼ਾਂ ਨੂੰ ਸਿੱਧ ਵੀ ਕਰ ਲੈਂਦੇ ਨੇ, ਉਹ ਫਿਰ ਜਿੰਨ ਬਣਦੇ ਹੈ। ਜਿਹਨੂੰ ਜਿੰਨ ਲੱਗਿਆ ਹੋਵੇ ਨਾ, ਉਹਨੂੰ ਕੱਢਣਾ ਔਖਾ। ਉਹ ਕਿਉਂ? ਤੁਸੀਂ ਉਹ ਜਿੰਨ ਹੋਏ ਉਹਨੂੰ ਤੁਸੀਂ ਬਾਣੀ ਪੜ੍ਹ ਕੇ ਕੱਢ ਦਿੰਦੇ ਹੋ। ਹਾਂ, ਬਾਣੀ ਪੜ੍ਹ ਕੇ ਨਿਕਲ ਜਾਂਦੇ, ਉਹ ਬਾਣੀ ਪੜ੍ਹੋਗੇ ਅੱਗੋਂ ਬਾਣੀ ਪੜ੍ਹਨ ਲੱਗ ਪੈਂਦਾ, ਉਹਦੇ ਯਾਦ ਹੁੰਦੀ ਹੈ। ਹਕੀਕ ਥਾਂ ਦੇ ਵਿੱਚ ਜਿਹਨਾਂ ਨੂੰ ਦੇਖਣ ਦੇ ਵਿੱਚ ਆਇਆ, ਉਹ ਪੜ੍ਹਨ ਲੱਗ ਪੈਂਦਾ, ਜਾਂ ਹੋਰ ਉੱਧਰ ਮੁਸਲਮਾਨਾਂ ਵਿੱਚ ਉਹ ਆਇਤਾਂ ਪੜ੍ਹਨ ਲੱਗ ਪੈਂਦਾ ਹੈ, ਇਸ ਕਰਕੇ ਫਿਰ ਉਹਨਾਂ ਨੂੰ ਕੱਢਣਾ ਔਖਾ ਹੈ। ਅਤੇ ਜਿਹੜੇ ਦਿਓ ਜਾਂ ਦੈਂਤ ਹੈ, ਇਹਨਾਂ ਨੂੰ ਇਹ ਲੋਕ ਨਹੀਂ ਕੱਢ ਸਕਦੇ, ਕਿਉਂਕਿ ਜਿਹੜਾ ਅਨੰਦਪੁਰ ਸਾਹਿਬ ਸੀ, ਇੱਥੇ ਮਾਖਾ ਦੈਂਤ ਰਹਿੰਦਾ ਸੀ, ਜਿਵੇਂ ਗੋਵਿੰਦੇ ਦੀ ਉੱਥੇ ਦੈਂਤ ਰਹਿੰਦੇ ਸੀ, ਉਹ ਰਹਿੰਦੇ ਸੀ, ਨਿਕਲਦੇ ਨਹੀਂ ਸੀ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪਣੇ ਪਵਿੱਤਰ ਹੱਸ ਦੀ ਛੋਟੀ ਦਿੱਤੀ ਗੁਰੂ ਅਮਰਦਾਸ ਸਾਹਿਬ ਜੀ ਨੇ, ਅਤੇ ਸਭ ਭੱਜ ਗਏ। ਅਤੇ ਉਹਨਾਂ ਦੇ ਵਿੱਚ ਇੱਕ ਕਾਣਾ ਦਿਓ, ਉਹਦੀ ਅੱਖ ਹੋਰ ਹੋਈ ਸੀ, ਉਹ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹ ਮਾਖਾ ਡੈਂਟ ਜਿਹੜਾ ਸੀ ਉਹਨੂੰ ਕੱਢਿਆ ਸੀ, ਵੀ ਜਿੱਦਾਂ ਅਨੰਦਪੁਰ ਸਾਹਿਬ ਵਸਾਇਆ ਸੀ। ਫਿਰ ਉਹ ਜਿਹੜਾ ਸੀ ਦੈਂਟ, ਉਹ ਆਪਣੇ ਇੱਧਰ ਆ ਗਿਆ, ਉਜਾੜਾਂ 'ਚ ਰਹਿੰਦੇ ਆ, ਉਜਾੜ ਉਹਨਾਂ ਨੇ ਕਰਨੀ ਹੈ, ਦੁੱਖ ਦੇਣਾ ਹੈ ਲੋਕਾਂ ਨੂੰ, ਹੋਰਨਾਂ ਨੂੰ, ਸਾਰਿਆਂ ਨੂੰ, ਹੋਰ ਤਾਂ ਨਹੀਂ ਉਹਨਾਂ ਦਾ ਕੰਮ ਕੋਈ, ਮਾਰ ਕੁਟਾਈ ਕਰਨੀ ਹੈ। ਪਰ ਉਹਨਾਂ ਨੂੰ ਉਹ ਦਿੰਦੇ ਵਾਹਿਗੁਰੂ ਪਰਮੇਸ਼ੁਰ ਵੱਲੋਂ, ਜਿਹੜੇ ਵਾਹਿਗੁਰੂ ਦੀ ਸਿੱਖਿਆ ਨਹੀਂ ਮੰਨਦੇ, ਉਲਟ ਚੱਲਦੇ, ਉਹੋ ਜਿਹੇ ਕੰਮ ਕਰਦੇ ਆ ਬਹੁਤੇ। ਤੁਸੀਂ ਕਹਿੰਦੇ ਕਈ ਬਾਣੀ ਪੜ੍ਹਨ ਵਾਲੇ ਨੂੰ ਲੱਗੇ ਫਿਰਦੇ ਨੇ ਜਾਂ ਹੋਰ ਚੀਜ਼ ਹੈ, ਉਹਨਾਂ ਦਾ ਕੰਮ ਠੀਕ ਨਹੀਂ ਹੈ। ਬਾਣੀ ਤਾਂ ਪੜ੍ਹਦੇ ਹੈ ਜਾਂ ਹੋਰ ਇੱਛਾ ਨਾਲ ਪੜ੍ਹਦੇ ਹੈ, ਉਹ ਫਿਰ ਇਹ ਆਪਣੇ ਬਠਿੰਡੇ ਦੇ ਕਿਲ੍ਹੇ ਵਿੱਚ ਰਹਿੰਦਾ ਸੀ, ਅਤੇ ਇਸ ਜਗ੍ਹਾ ਨੂੰ ਮਹਾਰਾਜ ਨੇ ਵੜ ਦਿੱਤੇ, ਗੁਰੂ ਕਾਸ਼ੀ ਹੋਊਗੀ, ਬੜੀ ਧਰਤੀ ਹੋਊਗੀ, ਬਹੁਤ ਫਲ ਦੇਵੇਗੀ ਜਾਂ ਹੋਰ ਚੀਜ਼ ਹੈ, ਇਹ ਉਜਾੜੀ ਦਿੰਦਾ ਸੀ। ਅਤੇ ਗੁਰੂ ਮਹਾਰਾਜ ਨੇ ਕਿਹਾ ਵੀ ਇਹਨੂੰ ਕੱਢੋ ਇੱਥੋਂ, ਕਹਿੰਦੇ ਜੀ ਇਸ ਤਰ੍ਹਾਂ ਨੁਕਸਾਨ ਹੁੰਦਾ। ਮਹਾਰਾਜ ਕਹਿੰਦੇ ਚੰਗਾ ਵੀ ਲਿਆਓ। ਹੁਣ ਉਹ ਹਾਜ਼ਰ ਹੋ ਗਿਆ, ਇਹ ਸਭ ਸ਼ਕਤੀਆਂ ਦੇ ਮਾਲਕ ਨੇ ਗੁਰੂ ਮਹਾਰਾਜ ਆਪ, ਅਤੇ ਹਾਜ਼ਰ ਹੋ ਗਿਆ। ਕਹਿੰਦੇ ਵੀ ਤੂੰ ਲੋਕਾਂ ਨੂੰ ਇੱਥੇ ਵੱਸਦਾ ਜਾਂ ਹੋਰ ਕਰਦਾ ਹੈ, ਅਤੇ ਲੋਕਾਂ ਦੀਆਂ ਉਜਾੜਦਾ ਖੇਤੀਆਂ। ਕਹਿੰਦੇ ਹੋਰਨਾਂ ਦੀਆਂ ਤਾਂ ਨਹੀਂ ਉਜਾੜਦਾ ਜਿਹੜੇ ਰੱਬ ਦੀ ਬੰਦਗੀ ਕਰਦੇ ਹੈ, ਦੂਜਿਆਂ ਨਹੀਂ ਉਜਾੜਦਾ ਹੈ, ਤੁਹਾਡਾ ਵੀ ਹੁਕਮ ਹੈ ਵੀ ਇਹ ਉਜੜਨਗੇ, ਰੱਬ ਦਾ ਵੀ ਹੁਕਮ ਹੈ। ਅਤੇ ਫਿਰ ਕਹਿੰਦੇ ਤੂੰ ਚਲੇ ਜਾ ਇੱਥੋਂ, ਚਾਹੇ ਕੋਈ ਵੀ ਜਾਂ ਹੋਰ ਚੀਜ਼ ਹੈ। ਕਹਿੰਦੇ ਦੇਖੋ ਜੀ, ਪਹਿਲਾਂ ਤਾਂ ਤੁਸੀਂ ਮੈਨੂੰ ਕੱਢਿਆ ਉੱਥੋਂ, ਪਹਿਲਾਂ ਗੋਇੰਦਵਾਲ ਸਾਹਿਬ 'ਚੋਂ ਕੱਢੇ, ਫਿਰ ਮੈਂ ਅਨੰਦਪੁਰ ਸਾਹਿਬ ਉੱਥੇ, ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਵੀ ਕਿਤੇ ਟਿਕਣ ਦਿਓਗੇ ਕਿ ਨਹੀਂ? ਤੁਹਾਡੇ ਹੀ ਬਣਾਏ ਹੋਏ ਹੈ, ਅਸੀਂ ਵੀ ਪਰਮੇਸ਼ੁਰ ਦੇ ਬਣਾਏ ਹੋਏ ਹੈ। ਮਹਾਰਾਜ ਕਹਿੰਦੇ ਗੱਲ ਤਾਂ ਠੀਕ ਕਹਿੰਦਾ ਇਹ। ਕਹਿੰਦੇ ਵੀ ਹੁਣ ਫਿਰ ਤੈਨੂੰ ਉਹ ਟਿਕਾਣਾ ਦਿਆਂਗੇ ਜਿੱਥੋਂ ਕੋਈ ਨਾ ਕੱਢੂਗਾ। ਕਹਿੰਦੇ ਚੰਗਾ ਫਿਰ ਮੇਰਾ ਕੁਛ ਖਾਣਾ ਪੀਣਾ ਵੀ ਦਿਓ। ਇਹ ਖੁਸ਼ ਹੁੰਦੇ ਨੇ ਜਦ ਇਹ ਲਹੂ ਪੀ ਕੇ ਖੁਸ਼ ਹੁੰਦੇ ਹੈ, ਜਿਵੇਂ ਆਪਣੇ ਰਾਖਸ਼ ਬੁੱਧੀ ਵਾਲੇ ਮਾਸਤੇ ਖੁਸ਼ ਹੁੰਦੇ ਆ, ਲਹੂ ਪੀਂਦੇ ਆ। ਕਈ ਬੱਕਰੀਆਂ ਦੇ ਲਹੂ ਹੀ ਉਹੀ ਪੀ ਜਾਂਦੇ ਨੇ, ਪਿੱਛੋਂ ਰੋਂਦੇ ਆ ਜਦੋਂ ਬਿਮਾਰੀਆਂ ਲੱਗ ਜਾਂਦੀਆਂ, ਹੋਰ ਹੋ ਜਾਂਦੀਆਂ, ਜਾਂ ਲੇਖਾ ਦੇਣਾ ਪਵੇ। ਕਹਿੰਦੇ ਕੋਈ ਬਲੀ ਦਿਓ। ਕੋਈ ਬਲੀ ਕਾਹਦੀ ਦਿਓ, ਕੋਈ ਮੇਰਾ ਛੋਟਾ ਜਿਹਾ ਚੀਜ਼ ਤਾਂ ਹੈ ਨਹੀਂ ਵੀ ਕੋਈ ਬੱਕਰੀ ਬੱਕਰੇ ਨਾਲ ਜਾਂ ਹੋਰ ਮੈਂ ਖੂਨ ਉਹਦੇ ਨਾਲ ਮੈਨੂੰ ਠੀਕ ਹੋ ਜਾਵਾਂ। ਕੋਈ ਹਾਥੀ ਦੀ ਦਿਓ, ਇਹਨਾਂ ਬੜਾ ਖੂਨ ਖਾ ਕੇ ਰਜਾਂ। ਮਹਾਰਾਜ ਕਹਿੰਦੇ ਹੁਣ ਇੱਥੋਂ ਹਾਥੀ ਅਸੀਂ ਕਿੱਥੇ ਲਿਆਈਏ? ਠੀਕ ਹੈ, ਅਨੰਦਪੁਰ ਸਾਹਿਬ ਤਾਂ ਸੀਗੇ ਅਤੇ ਇੱਥੇ ਨਵੇਂ ਨਵੇਂ ਆਏ ਅਤੇ ਹੋਰ ਹਾਲੇ ਹੌਲੀ ਹੌਲੀ ਤਾਂ ਫਿਰ ਵਿਭੂਤੀ ਵੱਧ ਜਾਂਦੀ ਹੈ। ਕਹਿੰਦੇ ਚੰਗਾ, ਜਿਵੇਂ ਮਹਾਰਾਜ ਨੇ ਕਹਿੰਦੇ ਨੇ ਚੰਗਾ, ਕੋਈ ਨਹੀਂ। ਉੱਥੇ ਇੱਕ ਬਹੁਤ ਮਾਰਖੰਡਾ ਝੋਟਾ ਸੀ ਲੋਕਾਂ ਦਾ ਛੱਡਿਆ ਹੋਇਆ, ਅਤੇ ਜਿੱਥੇ ਵੀ ਆਦਮੀ ਨੂੰ ਵੇਖ ਲਏ ਤਾਂ ਉਹ ਮਗਰ ਪੈਂਦਾ ਸੀ ਅਤੇ ਰਹਿਣਾ ਸੀ। ਲੋਕ ਵੀ ਡਰਦੇ ਦੂਰ ਦੀ ਲੰਘ ਜਾਣਾ ਜਾਂ ਬਚਾਅ ਹੋਣ ਦੇ। ਮਹਾਰਾਜ ਨੇ ਕਿਹਾ ਸਿੰਘਾਂ ਨੂੰ ਕਿ ਲਿਆਓ ਉਹਨੂੰ ਲਿਆਓ, ਉਹਦੀ ਬਲੀ ਦੇ ਦਿੰਦੇ ਹਾਂ। ਉਹਦੀ ਬਲੀ ਜਿਸ ਵੇਲੇ ਲੈਣ ਗਏ ਸਿੰਘ ਅਤੇ ਉੱਧਰਲੇ ਲੋਕ ਐਡੀ ਸੰਗਤ ਨਹੀਂ ਸੀ, ਪਹਿਲਾਂ ਮੋਟੀ ਬੁੱਧੀ ਵਾਲੇ ਸੀ ਅਤੇ ਉਹਨਾਂ ਨੇ ਕਿਹਾ ਵੀ ਆਪਣੇ ਇੱਥੇ ਝੋਟਾ ਹੈ ਜਾਂ ਹੋਰ ਚੀਜ਼ ਹੈ? ਕਹਿੰਦੇ ਆਓ ਖੜਾ ਲੈ ਜਾਓ। ਉਹਨਾਂ ਦਾ ਸੀ ਵੀ ਉਹ ਝੋਟਾ ਇਹਨਾਂ ਨੂੰ ਮਾਰੂਗੇ ਤਾਂ ਅਸੀਂ ਮਖੌਲ ਕਰਾਂਗੇ। ਉਹਨਾਂ ਨੇ ਜਾ ਕੇ ਕਿਹਾ ਝੋਟੇ ਨੂੰ ਵੀ ਤੈਨੂੰ ਗੁਰੂ ਮਹਾਰਾਜ ਬੁਲਾਉਂਦੇ ਆ ਇਸ ਕੰਮ ਵਾਸਤੇ ਅਤੇ ਤੂੰ ਤੁਰ ਪਾ। ਅਤੇ ਉਹ ਤੁਰ ਪਿਆ। ਸਾਰੇ ਲੋਕ ਹੈਰਾਨ ਰਹਿ ਗਏ ਵੀ ਇਹ ਬੜੀ ਅਸਚਰਜ ਵਾਲੀ ਗੱਲ। ਜਿਸ ਵੇਲੇ ਆਇਆ ਝੋਟਾ ਅਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਕੋਈ ਐਸਾ ਸੂਰਬੀਰ ਸਿੰਘ ਦੇਖੋ, ਜਿਹੜੇ ਜ਼ੁਲਮ ਕਰਨ ਵਾਲੇ ਉਹ ਤਾਂ ਹਿੰਦੂਆਂ ਦੇ ਸਿਰ ਕੱਟਦੇ ਸੀ, ਬੇਇੱਜ਼ਤੀ ਕਰਦੇ ਸੀ। ਹੁਣ ਸਤਿਗੁਰੂ ਸਾਹਿਬ ਜੀ ਨੇ ਵੀ ਤੁਸੀਂ ਜ਼ੁਲਮ ਵਾਲਿਆਂ ਦੇ ਸਿਰ ਕੱਟੋ, ਉਹ ਜਾਚ ਵੀ ਸਿਖਾਉਣੀ ਸੀ। ਅਤੇ ਉਹ ਤਾਂ ਕਰਦੇ ਸੀ ਵੀ ਇਹਨਾਂ ਨੂੰ ਮੁਸਲਮਾਨ ਦਾ ਮਾਰਿਆ ਹੋਇਆ ਜਿਹੜਾ ਹੈ ਉਹ ਖਵਾਓ। ਮਹਾਰਾਜ ਨੇ ਕਿਹਾ ਇਹਨਾਂ ਨੂੰ ਦੂਜੀ ਤਰ੍ਹਾਂ ਕਰੋ, ਝਟਕਾ ਕਰੋ। ਤਾਂ ਕਰਕੇ ਫਿਰ ਇਹ ਚੀਜ਼ਾਂ ਗੱਲਾਂ ਪ੍ਰਵਿਰਤ ਹੋਈਆਂ ਨੇ। ਅਤੇ ਜਿਹੜਾ ਭਾਈ ਉਹੀ ਬਣਾ ਲਊਗਾ ਆਪਣੇ ਸਵਾਦਾਂ ਵਾਸਤੇ ਅਤੇ ਉਹਨੂੰ ਤਾਂ ਸਿਰ ਵੱਟੇ, ਉਹ ਤਾਂ ਗੁਰੂ ਮਹਾਰਾਜ ਸਮਰੱਥ ਸੀ, ਉਧਾਰ ਕਰ ਦਿੰਦੇ ਸੀ ਉਹਨੂੰ, ਤਾਂ ਫਿਰ ਉਹ ਦੂਜੀ ਤਰ੍ਹਾਂ ਉਧਾਰ ਹੋਊਗਾ ਉਹਦਾ। ਵੱਟੇ ਸਿਰ ਵੱਟਾ ਲੈਣਾ ਪਊਗਾ। ਕਹਿੰਦੇ ਹੈ ਕੋਈ ਐਸਾ ਸਿੰਘ ਜਿਹੜਾ ਇੱਕੋ ਟਰੱਕ ਦੇ ਨਾਲ ਇਸ ਦਾ ਸਿਰ ਵੱਢੇ? ਇਹ ਝੋਟੇ ਦਾ ਸਿਰ ਉਹਨੇ ਤਲਵਾਰ ਨਾਲ ਵੱਢਣਾ ਕੋਈ ਸੌਖਾ ਹੈ? ਝੋਟਾ ਮਾੜਾ ਮੋਟਾ ਵੀ ਹੋਵੇ ਤਾਂ ਉਹਦਾ ਇੱਕ ਸਿੰਘ ਉੱਠਿਆ ਅਤੇ ਆਪਣੇ ਮਲਿਆਗਰ ਸਿੰਘ ਸੀ, ਕਿਲ੍ਹਾ ਬਹੁਤ ਉੱਚਾ ਸੀ ਇਹ ਬਠਿੰਡੇ ਦਾ, ਅਤੇ ਉਹਨ ਸ੍ਰੀ ਸਾਹਿਬ ਕੱਢੀ ਅਤੇ ਇੱਕ ਟੱਕ ਦੇ ਨਾਲ ਹੀ ਸੁੱਟ ਉੱਚੇ ਸਿਰ ਲੱਤ। ਉਹ ਕਿੱਥੋਂ? ਗੁਰੂ ਮਹਾਰਾਜ ਬਲ ਬਖਸ਼ਣ ਵਾਲੇ। ਅਤੇ ਫਿਰ ਮਹਾਰਾਜ ਕਹਿੰਦੇ ਵੀ ਇੱਕ ਆਪਣੇ ਕੋਈ ਐਸਾ ਹੈ ਜਿਹੜਾ ਇਹ ਕਿਲ੍ਹੇ ਦੀ ਕੰਧ ਤੋਂ ਇੱਕ ਹੱਥ ਦੇ ਨਾਲ ਹੀ ਝੋਟੇ ਨੂੰ ਚੁੱਕ ਕੇ ਅਤੇ ਬਾਹਰ ਸੁੱਟ ਦੇਵੇ। ਦੇਖੋ ਐਸੇ ਬਲਵਾਨ ਵੀ ਜਾਂ ਹੋਰ ਚੀਜ਼ ਹੈ। ਅਤੇ ਉਹ ਫਿਰ ਭਾਈ ਉਹਨਾਂ ਦਾ ਨਾਂ ਸ਼ਾਇਦ ਕੀ ਸੀ, ਬੁੱਧੜ ਜਾ ਸਾ, ਇਹ ਬਹੁਤ ਸ਼ਕਤੀ ਸੀ ਇਹਨਾਂ 'ਚ। ਉਹ ਉੱਠਿਆ ਇੱਕ ਹੱਥ 'ਤੇ ਚੁੱਕ ਕੇ ਉਹਨੂੰ ਬਾਹਰ ਸੁੱਟ ਦਿੱਤਾ ਵੀ ਨਾਲੇ ਇਸ ਤਰ੍ਹਾਂ ਸਰੀਰਾਂ 'ਚ ਵਿੱਚ ਵੀ ਬਲਵਾਨ ਹੋਣਾ ਚਾਹੀਦਾ ਹੈ ਦੁਸ਼ਟਾਂ ਨੂੰ ਨਾਸ਼ ਕਰਨ ਵਾਸਤੇ, ਨਾਲ ਨਾਮ ਵੀ ਹੋਣਾ ਚਾਹੀਦਾ ਹੈ। ਉਹਨਾਂ ਨਾਮ ਜਪਦਿਆਂ ਜਪਦਿਆਂ ਇੰਨਾ ਹੀ ਕਮਜ਼ੋਰ ਹੋ ਜਾਵੇ ਵੀ ਆਪਣਾ ਆਪ ਵੀ ਸੰਭਾਲਣਾ ਪੈ ਜਾਵੇ ਅਤੇ ਨਾਲ ਬਿਮਾਰੀਆਂ ਵੀ ਲੱਗ ਜਾਣ। ਸਾਨੂੰ ਬਿਮਾਰੀਆਂ ਕਿਉਂ ਲੱਗਦੀਆਂ ਨੇ ਜਦੋਂ ਅਸੀਂ ਸਤਿਗੁਰੂ ਸਾਹਿਬ ਜੀ ਦੀ ਦੱਸੀ ਹੋਈ ਸਿੱਖਿਆ ਦੇ ਅਨੁਸਾਰ ਨਹੀਂ ਚੱਲਦੇ? ਉਹ ਇਉਂ ਨਹੀਂ ਚੱਲਦੇ, ਠੀਕ ਹੈ ਅਗਰ ਰਾਗ ਹੁੰਦਾ ਅਤੇ ਅੰਨ ਪਾਣੀ ਘਟਾ ਦੇਣਾ ਜਾਂ ਨਾ ਹੀ ਆਪ ਆਊਗਾ ਜਾਂ ਹੋਰ ਹੋਊਗਾ। ਫਿਰ ਪਰਮੇਸ਼ੁਰ ਦੇ ਅੰਗ ਬਣਾਏ ਨੇ, ਸਭ ਤੋਂ ਵੱਡਾ ਜਿਗਰ ਹੈ, ਜਿਗਰ ਵਿੱਚ ਨੁਕਸ ਪੈ ਗਏ, ਹਾਲਟ ਵਿੱਚ ਨੁਕਸ ਪੈ ਗਿਆ। ਚਲੋ ਜੀ ਬਿਮਾਰੀਆਂ ਫਿਰ ਡਾਕਟਰਾਂ ਕੋਲ ਭੱਜੇ, ਫਿਰ ਉਹ ਸੰਤ ਲੋਕ ਨਾ ਉਹ ਕਰੋ। ਨਾਮ ਵੀ ਅੱਠੇ ਪੈਰ ਸਵਾਲਾ ਜਪੀ ਜਾਣਾ ਹੈ, ਅੰਮ੍ਰਿਤ ਵੇਲਾ ਜ਼ਰੂਰੀ ਹੈ, ਅਤੇ ਦਿਨੇ ਆਪਣਾ ਕੰਮ ਕਰੋ। ਜਿਹਨੇ ਆਪਣੀ ਕਿਰਤ ਕਰੋਗੇ ਉਸ ਕਿਰਤ ਵਿੱਚੋਂ ਸਾਡੀ ਚੋਂ ਤੁਹਾਡਾ ਆਪਣਾ ਹੱਕ ਹੈ। ਜੇ ਕਿਸੇ ਦਾ ਅੰਨ ਪਾਣੀ ਖਾਓਗੇ ਤਾਂ ਉਹ ਤਾਂ ਚਲੇ ਗਿਆ, ਉਹ ਵੀ ਉਹਨੂੰ ਦੇਣਾ ਪਊਗਾ ਵਿੱਚੋਂ ਹਿੱਸਾ। ਦੱਸਦੇ ਨੇ ਵੀ ਜਿਹੜੇ ਆਪਣੇ ਕਿਰਤ ਕਰੇ ਜਿਸ ਤਰ੍ਹਾਂ ਵੀ ਹੈਗੇ ਅਸਥਾਨ ਬਣੇ ਹੋਏ ਜਾਂ ਕੋਈ ਸਾਧੂ ਲੋਕ ਬੈਠੇ ਜਪ ਤਪ ਕਰਦੇ ਆਉਣ ਲੱਗ ਪੈਂਦਾ, ਪਦਾਰਥ ਵੀ ਆਉਣ ਲੱਗ ਪੈਂਦੇ ਆ। ਪਰ ਜਿਹਦਾ ਕੋਈ ਗ੍ਰਿਸਤੀ ਜਾਂ ਦੂਸਰੇ ਦਾ ਅੰਨ ਪਾਣੀ ਤੁਸੀਂ ਖਾਓਗੇ ਅੱਧਾ ਉਹ ਲੈ ਜਾਓ, ਫਿਰ ਉਹ ਮਾਤਰ ਵਰਗੇ ਉਹ ਆਪ ਸੇਵਾ ਤਾਂ ਕਰਦੇ ਨਹੀਂ, ਆਪ ਰੋਟੀ ਨਹੀਂ ਪਕਾਉਂਦੇ ਜਾਂ ਹੋਰ ਸੇਵਾ ਨਹੀਂ ਕਰਦੇ, ਉਹ ਦੂਜੇ ਸੇਵਾਦਾਰ ਰੱਖੇ ਹੋਏ ਨੇ। ਕਹਿੰਦੇ ਉਹ ਜਿਹੜਾ ਸੇਵਾਦਾਰ ਕਰਨ ਵਾਲਾ ਅੱਧਾ ਉਹ ਲੈ ਜਾਓ, ਫਿਰ ਕੀ ਰਹਿ ਗਿਆ ਉਹਦੇ ਕੋਲ, ਥੋੜ੍ਹਾ ਜਿਹਾ ਰਹਿ ਗਿਆ। ਅਤੇ ਅੱਗੇ ਫਿਰ ਮੱਥਾ ਟੇਕਦੇ ਲੋਕ ਜਾਂ ਹੋਰ ਜਿਹੜੇ ਹੈ ਅਤੇ ਉਹ ਵੀ ਬਰਮ ਗੁਰੂ ਵੀ ਦੇਣ ਉਹ ਲੈ ਜਾਂਦੇ ਆ। ਫਿਰ ਖਾਲੀ ਦਾ ਖਾਲੀ ਰਹਿ ਗਿਆ। ਖਾਲੀ ਦੀ ਨਿਸ਼ਾਨੀ ਕੀ ਹੁੰਦੀ ਹੈ? ਉਹ ਸੰਤ ਬਾਬੇ ਅਤਰ ਸਿੰਘ ਕੋਲ ਸੰਤ ਤੇਜਾ ਸਿੰਘ ਹੋਏ ਬਹੁਤ ਵਿਦਵਾਨ ਸੀ ਔਰ ਬਾਹਰ ਦੇਸ਼ਾਂ 'ਚ ਵੀ ਉਹਨਾਂ ਨੇ ਪ੍ਰਚਾਰ ਕੀਤਾ। ਉਹ ਕਹਿੰਦੇ ਵੀ ਹਾਂ ਇਸ ਦੇ ਨਾਲ ਫਿਰ ਉਹ ਚੀਜ਼ ਉਹ ਰਿੱਧੀ ਸਿੱਧੀ ਨਾਲ ਵਡਿਆਈ ਤਾਂ ਹੋਣ ਲੱਗ ਪਈ, ਫਿਰ ਉਹ ਖਾਲੀ ਦਾ ਖਾਲੀ ਰਹਿ ਗਿਆ। ਖਾਲੀ ਦਾ ਅੰਦਰ ਆਪਣੇ ਹੁਣ ਚਿੱਤ ਨੂੰ ਜੋੜ ਕੇ ਵੇਖੇ ਵੀ ਪਹਿਲਾਂ ਜਿਵੇਂ ਜੁੜਦਾ ਸੀ ਉਵੇਂ ਹੁੰਦਾ ਕਿ ਨਹੀਂ, ਉਹ ਨਹੀਂ ਹੋਊਗਾ। ਇਹ ਹੈ ਨਾਮ ਜਪਣੇ ਵਾਲੀ ਕਿਸ ਤਰ੍ਹਾਂ ਚੀਜ਼ ਆਉਂਦੀ ਹੈ, ਕਿਸ ਤਰ੍ਹਾਂ ਚੀਜ਼ ਜਾਂਦੀ ਹੈ। ਇਸ ਕਰਕੇ ਜੇ ਧਾਰਮਿਕ ਸਥਾਨਾਂ 'ਤੇ ਸੇਵਾ ਕਰੋ, ਜੇ ਘਰਾਂ ਦੇ ਵਿੱਚ ਹੈ ਤਾਂ ਧਰਮ ਦੀ ਕਿਰਤ ਕਰੋ, ਤੁਹਾਡੀ ਚੀਜ਼ ਤੁਹਾਡੇ ਕੋਲ ਰਹੂਗੀ। ਅਤੇ ਜਿਨ ਕਰਨੀ ਹੈ ਜੇ ਭਾਈ ਜਾਂ ਹੋਰ ਸੇਵਾ ਕਰੀ ਉਹ ਗੁਰੂ ਮਹਾਰਾਜ ਸਭ ਦਾਤਾਂ ਦੇਣ ਵਾਲੇ ਨੇ, ਗੁਰੂ ਨਾਨਕ ਸਾਹਿਬ। ਸੋ ਇਹ ਹੈ ਮੰਗਰ ਮਾਹੇ ਸੰਬੰਧੀਆਂ ਹਰਪ੍ਰੀਤ ਸਿੰਘ ਬੈਠੜੀਆਂ, ਇਹ ਵਿਚਾਰ ਹੈ ਨਾਮ ਦੀ ਵੀ ਉਹਦੇ ਕੋਲ ਜਾਵਾਂਗੇ। ਰੱਬ ਦੇ ਕੋਲ ਬੈਠੀਆਂ ਉਹ ਮਾਈਆਂ ਬੀਬੀਆਂ ਕੋਲ ਬੈਠੀਆਂ, ਰੱਬ ਹੀ ਸਭ ਦਾ ਮਾਲਕ ਹੈ, ਉਹੀ ਉਹਨਾਂ ਦਾ ਅਸਲੀ ਹੈ। ਅਤੇ ਜਿਹੜੇ ਭਾਈ ਭਗਤੀ ਕਰਨ ਵਾਲੇ ਉਹਨਾਂ ਦਾ ਸਵਾਮੀ ਮਾਲਕ ਸਭ ਕੁਛ ਚਾਰ ਪਦਾਰਥ ਦੇਣ ਵਾਲਾ ਅਤੇ ਉਹ ਵਾਹਿਗੁਰੂ ਹੀ ਹੈ ਸਾਰਿਆਂ ਨੂੰ, ਸਾਰਿਆਂ ਦਾ ਮਾਤਾ ਪਿਤਾ ਉਹੀ ਹੈ, ਉਸੇ ਨੇ ਪੈਦਾ ਕੀਤੇ ਹੈ। ਹਰ ਜੀਉ ਮਾਤਾ ਹਰ ਜੀਉ ਪਿਤਾ ਹਰ ਜੀਉ ਪ੍ਰਤਪਾਲਕ। ਸੋ ਇਹ ਵਾਹਿਗੁਰੂ ਪਰਮੇਸ਼ਰ ਦੇ ਚੂੜ ਗੁਣੇ ਕਰਕੇ ਇਉਂ ਤਾਂ ਮੰਗਿਰ ਮੰਗ ਮੈਂ ਦਾ ਵੀ ਇਹ ਕਿਰਿਆ ਹੋਇਆ ਹੈ, ਸਾਡਾ ਮਨ ਬੁੱਧ ਚਿੱਤ ਦਿਲ ਮਾਇਆ ਦਾ ਕਿਰਿਆ ਹੋਇਆ ਹੈ, ਵਿੱਦਿਆ ਦਾ ਕਿਰਿਆ ਹੋਇਆ ਹੈ, ਹਉਮੈ ਦਾ ਕਿਰਿਆ ਹੋਇਆ ਹੈ ਇਹ। ਅਤੇ ਇਹ ਫਿਰ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਦੇ ਨਾਲ ਜਦੋਂ ਸ਼ਰਨ ਲਵਾਂਗੇ ਅਤੇ ਪਹਿਲਾਂ ਤਾਂ ਦਸੋ ਸਰੂਪ ਧਾਰਨ ਕੀਤੇ ਆਏ, ਚਲੋ ਵਿਅਕਤੀਗਤ ਸੀ ਉਹਨਾਂ ਦੇ ਅੰਗ ਪ੍ਰਤੰਗ ਇੱਥੇ ਚਰਨਾਂ 'ਤੇ ਮੱਥਾ ਟੇਕਿਆ, ਹੋਰ ਉਹਨਾਂ ਨੇ ਕੀਤੀ ਸੇਵਾ ਕੀਤੀ, ਹੋਰ ਸਭ ਕੀਤੀ ਦਸੋ ਸਰੂਪ, ਅਤੇ ਬਾਕੀ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਹੈ, ਗੁਰੂ ਨੇ ਉਪਦੇਸ਼ ਦੇਣਾ ਹੈ। ਅਤੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਪਦੇਸ਼ ਨੇ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਉਹਦਾ ਫਰਕ ਹੈ ਕੁਛ? ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦਾ ਹੀ ਹੈ, ਅਤੇ ਗੁਰੂ ਨਾਨਕ ਸਾਹਿਬ ਦੇ ਅੰਦਰੋਂ ਹੀ ਨਿਕਲਿਆ ਉਹਦਾ ਮਨ ਤੋਂ ਵੀ ਅੱਗੇ, ਜਿਹੜਾ ਉਹਨਾਂ ਦਾ ਪਰਮ ਸਰੂਪ ਹੈ ਵਾਹਿਗੁਰੂ ਸਰੂਪ ਹੈ। ਸਤਿਗੁਰੂ ਵਿੱਚ ਆਪ ਰੱਖਿਓ ਕਰ ਪ੍ਰਗਟ, ਆਪ ਸੁਣਾਇਆ ਉੱਥੋਂ ਪ੍ਰਗਟ ਹੋਇਆ। ਕਹਿੰਦੇ ਤੁਰਕੀ ਬਾਣੀ ਹੈ, ਕਹਿੰਦੇ ਤੁਰਕੀ ਪਤਾ ਨਹੀਂ ਕਿੱਥੇ ਗ੍ਰਭ ਹੋਊਗਾ, ਉੱਥੋਂ ਆ ਗਈ। ਸਤਿਗੁਰ ਵਿੱਚ ਆਪ ਰੱਖਿਓ, ਅਤੇ ਦੂਜਿਆਂ ਦੇ ਵਿੱਚ ਵੀ ਉਹ ਹਉਮੈ ਕਰਕੇ ਨਹੀਂ ਹੈ। ਜਦੋਂ ਇਹ ਦੂਰ ਹੋ ਗਈ ਹਉਮੈ ਜਾਂ ਅਵਿਦਿਆ ਜਾਂ ਹੋਰ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ, ਅਤੇ ਫਿਰ ਆਪਣੇ ਨਾਮ ਜਪਦਿਆਂ ਮੰਨਣ ਕਰਦਿਆਂ ਜਿਸ ਨੂੰ ਰਸ ਬਣਨ ਲੱਗ ਪਏ, ਫਿਰ ਸੰਗਤ ਦੇ ਵਿੱਚ ਵਿਚਾਰ ਵੀ ਹੋਵੇ ਉਸਦੇ ਸਰੀਰ 'ਤੇ ਅਸਰ ਪਊਗਾ, ਸੁਖਦਾਇਕ ਅਸਰ ਪਊਗਾ ਵੀ ਹੈ ਨਹੀਂ, ਹਲਕਾ ਹੋ ਗਿਆ, ਹੋਰ ਚੀਜ਼ਾਂ ਸਾਰੀਆਂ, ਫਿਰ ਸਭ ਕੁਛ ਉਸ ਤੋਂ ਪਰੇ ਸਥੂਲ ਸਰੀਰ ਤੋਂ, ਫਿਰ ਜਿਹੜੇ ਗਿਆਨ ਇੰਦਰੀ ਉਹਦੀ ਵਿਚਾਰ ਹੋਣ ਲੱਗ ਪਈ। ਫਿਰ ਅੱਗੇ ਨਿਦਾਸਨ ਹੈ, ਨਿਦਾਸਨ ਦੇ ਵਿੱਚ ਅੱਗੇ ਕਰਦਿਆਂ ਕਰਦਿਆਂ ਵੀ ਕਿਤੇ ਕਿਤੇ ਫਿਰ ਬਹੁਤਾ ਚਿਰ ਜੁੜਨ ਲੱਗ ਪਿਆ, ਨਾਮ ਬਾਣੀ 'ਤੇ ਕਿਤੇ ਨਿਕਲ ਜਾਂਦਾ ਉਹ ਹੈ। ਫਿਰ ਉਸਦੀ ਅੱਗੇ ਵਿਚਾਰ ਕਰਦੇ ਹਾਂ ਭਾਈ ਵਿਵੇਕ ਬੁੱਧੀ ਜਾਂ ਹੋਰ ਚੀਜ਼ ਹੋ ਜਾਂਦੀ ਹੈ, ਕਿਉਂ ਮੰਗਿਰ ਮਾਹੇ ਸੰਬੰਧੀ ਹੈ ਵੀ ਫਿਰ ਉਸਨੂੰ ਹੁੰਦਾ ਵੀ ਮੈਂ ਜਿਹੜੀ ਹੈ ਮੇਰੇ ਹਿਰਦੇ ਦੇ ਵਿੱਚ ਹੀ ਹੈ। ਘਰ ਉਹ ਸਰੂਪ ਪਾਵਨ ਸਰੂਪ ਪਰਮੇਸ਼ੁਰ ਮੰਗਰ ਮਹਾਂ ਸੁਣਦੀਆਂ ਹਰ ਪਿਰ ਸਿੰਘ ਬੈਠੜੀਆਂ, ਜਿਨ੍ਹਾਂ ਨੂੰ ਗੁਰਮੁਖਾਂ ਨੂੰ ਇਹ ਆਪਣੇ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਬਹੁਤ ਉਚਾਰਿਆ, ਕਿਉਂਕਿ ਪਤੀ ਸਤੀ ਦੇ ਰੂਪ ਦੇ ਵਿੱਚ ਸਾਰਾ ਸੰਸਾਰ ਵਰਤ ਰਿਹਾ ਹੈ। ਔਰ ਇਸ ਤਰ੍ਹਾਂ ਗੱਲਾਂ ਸਮਝਣੀਆਂ ਜਿਵੇਂ ਪਤੀ ਸਤੀ ਆਪਣੇ ਧਰਮ ਦੇ ਵਿੱਚ ਸੰਬੰਧ ਉਸਦਾ ਸਤਿਕਾਰ ਹੈ, ਸਾਰੇ ਲੋਕ ਚੰਗਾ ਸਮਝਦੇ ਹੈ, ਜਿਹੜੀ ਉਹਨਾਂ ਦੀ ਸੰਤਾਨ ਹੈ ਗੁਰਮੁਖ ਹੈ ਉਹ ਵੀ ਗੁਰਮੁਖ ਹੈ, ਉਹਨਾਂ ਦਾ ਵੀ ਸਤਿਕਾਰ ਹੁੰਦਾ ਹੈ। ਇਸ ਤਰ੍ਹਾਂ ਹੀ ਗੁਰਮੁਖਾਂ ਦਾ ਜਿਹੜਾ ਹੈਗਾ ਮਨ ਬੁੱਧ ਸਰੀਰ ਸੂਖਮ ਸਰੀਰ ਉਹ ਵਾਹਿਗੁਰੂ ਦੇ ਨਾਲ ਜੁੜ ਕੇ ਅਤੇ ਗਿਆਨ ਰੂਪੀ ਪੁੱਤਰ ਪੈਦਾ ਹੁੰਦਾ ਹੈ, ਸ਼ੁਭ ਗੁਣ ਪੈਦਾ ਹੁੰਦੇ ਹਨ ਵਾਹਿਗੁਰੂ ਪਰਮੇਸ਼ੁਰ ਦੇ ਨਾਲ, ਅਤੇ ਉਹੀ ਆਪਣੇ ਕਰਨਾ ਮੈਤਰੀ ਮੁਦਤਾ ਇਹ ਧੀਆਂ ਵਾਂਗ ਹੈ, ਅਤੇ ਵੈਰਾਗ ਵਿਵੇਕ ਖੱਟ ਸੰਮਤੀ ਮਵੋਕਸ਼ਤਾ ਇਹ ਪੁੱਤਰਾਂ ਵਾਂਗ ਹੈ, ਉਹਨਾਂ ਦਾ ਪਰਿਵਾਰ ਸੋਭਨੀਕ ਹੁੰਦਾ ਹੈ। ਸੋ ਬਾਹਰੋਂ ਸਮਝਾਉਣ ਵਾਸਤੇ ਇਹ ਅੰਦਰ ਚੀਜ਼ਾਂ ਨੇ, ਮੰਗਿਰ ਮਾਹੇ ਸੁਹੰਦੀਆਂ, ਅਤੇ ਮੰਗਰ ਦੇ ਮਹੀਨੇ ਦੇ ਵਿੱਚ ਉਹ ਸੋਭਾ ਪਾਉਂਦੀਆਂ ਬੀਬੀਆਂ, ਜਿਹੜੇ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦੀਆਂ ਸਿੱਖਿਆ ਬਣਦੀਆਂ, ਜਿਹੜੇ ਕੋਈ ਸਿੰਗਲ ਜਾਂ ਭੁਜੰਗੀ ਜਾਂ ਦੂਸਰੇ ਨੇ ਉਹ ਸੋਭਾ ਇੱਥੇ ਵੀ ਘਰ 'ਚ ਵੀ ਪਾਉਂਦੇ ਹੈ, ਅਤੇ ਸ੍ਰੇਸ਼ ਗੁਣ ਉਹਨਾਂ ਨੇ ਧਾਰਨ ਕੀਤੇ ਹੋਏ, ਅਤੇ ਦੂਸਰਿਆਂ ਸਾਧ ਸੰਗਤ ਦੇ ਵਿੱਚ ਵੀ ਸੱਚ ਬੋਲਦਾ ਹੈ, ਬੜਾ ਗੁਰਮੁਖ ਹੈ, ਉਹਨਾਂ ਦੀ ਵਡਿਆਈ ਹੁੰਦੀ ਹੈ। ਜਿਸ ਤਰ੍ਹਾਂ ਹੁਣ ਆਪਣੇ ਪਿੰਡਰਾਂ ਦੀ ਬੜੀ ਵਡਿਆਈ ਹੈ, ਪਿੰਡਰਾਂ ਦੇ ਵਿੱਚ ਕੋਈ ਮਹਾਂਪੁਰਸ਼ ਹੋਇਆ ਉਹ ਸੰਤ ਬਾਬਾ ਸੁੰਦਰ ਸਿੰਘ, ਅਤੇ ਉਹਦੇ ਨਾਲ ਦੇਖ ਲਓ ਵੀ ਨਗਰ ਦਾ ਵੀ ਲੋਕ ਜੇ ਰਹਿੰਦੇ, ਪਰ ਜੇ ਨਗਰ ਦੇ ਵਿੱਚ ਰਹਿਣ ਵਾਲੇ ਉਹ ਉਹਨਾਂ ਦੀ ਵਿਚਾਰ 'ਤੇ ਜੋ ਉਹਨਾਂ ਨੇ ਸਤਿਗੁਰਾਂ ਦੁਆਰਾ ਧਾਰਨ ਕੀਤੀ ਉਹ 'ਤੇ ਨਾ ਚੱਲਣਗੇ ਅਤੇ ਉਲਟ ਪੁਲਟ ਕਰਨਗੇ, ਸਗੋਂ ਨਿੰਦਿਆ ਕਰਨਗੇ, ਅਤੇ ਵਿਵਾਹ ਜੀ ਫਲ ਮਿਲਣਾ ਹੈ ਉਹਨਾਂ ਨੂੰ। ਅਤੇ ਉਹ ਸਾਰੇ ਜਾਂ ਹੋਰ ਚੀਜ਼ ਜਾਂ ਜਿਹੜੇ ਪਿੰਡਰਾਂ ਵਾਲੇ ਅੱਗੇ ਤੋਂ ਅੱਗੇ ਸੰਗਤ ਦੇ ਵਿੱਚ ਵੀ ਉਹ ਗੁਣਾਂ ਧਾਰਨ ਕਰਨਗੇ, ਹੋਰ ਦਿਖਾਵੇ ਦੇ ਹੋਣਗੇ, ਉਹਨਾਂ ਦੀ ਉਹੀ ਜਿਹੀ ਹੋਊਗੀ। ਪਿੰਡਰਾਂ ਵਾਲੇ ਤੋਂ ਕਹਿੰਦੇ ਆਹ ਪਿੰਡਰਾਂ ਵਾਲੇ, ਇਹ ਕਹਦੇ ਪਿੰਡਰ ਵਾਲੇ। ਸੋ ਮੰਗਰ ਮਹਾਂ ਸੁਹੰਦੀਆਂ, ਮੰਗਰ ਦੇ ਮਹੀਨੇ ਵਿੱਚ ਮੇਰੇ ਘਰ ਦੇ ਵਿੱਚ ਹੀ ਸੁਹੰਦੀਆਂ ਉਹ ਸੋਭਾ ਵਾਲੀਆਂ ਹੈ। ਸਵੇਰ 'ਤੇ ਆਪਣੇ ਉਹਨਾਂ ਦੀ ਮੰਗਰ ਮਹਾਂ ਸੁਹੰਦੀਆਂ ਹਰ ਪਿਰ ਸੰਗ ਬੈਠੜੀ ਹੈ, ਉਹਦਾ ਪਿਰ ਪਤੀ ਦਾ ਨਾਮ ਹੈ, ਉਹਦੇ ਕੋਲ ਸੋਭਾ ਪਾਉਂਦੀਆਂ ਨੇ ਜੇ ਜਿਹੜੀਆਂ। ਅਤੇ ਇੱਧਰ ਜਿਹੜੇ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਮਨ ਬੁੱਧ ਨੂੰ ਜੋੜਦੇ ਆ, ਆਪਣੀ ਬੁੱਧੀ ਨੂੰ ਜੋੜਦੇ ਆ, ਆਪਣੀ ਆਤਮਾ ਨੂੰ ਜੋੜਦੇ ਆ ਪਰਮਾਤਮਾ ਦੇ ਨਾਲ, ਉਹ ਸੋਭਾ ਪਾਉਂਦੇ ਆ ਇਸ ਲੋਕ ਵਿੱਚ ਵੀ। ਅੱਗੇ ਪ੍ਰਲੋਕ ਵਿੱਚ ਵੀ ਉਹ ਗੁਰਮੁਖ ਜਿਹੜੇ ਹੈ ਉਹ ਸੋਭਾ ਪਾਉਂਦੇ ਆ। ਇਸ ਤਰ੍ਹਾਂ ਕਹਿੰਦੇ ਪਿੰਡਰਾਂ ਵਾਲੇ ਬੜੇ ਸੰਤ ਇੱਥੇ ਵੀ ਹੈ ਅਤੇ ਪ੍ਰਲੋਕ ਦੇ ਵਿੱਚ ਵੀ ਹੈ। ਹਰ ਪਿਰ ਸਿੰਘ ਬੈਠੀਆਂ, ਅਤੇ ਜਿਹੜੀਆਂ ਵਾਹਿਗੁਰੂ ਦੇ ਕੋਲ ਬੈਠੀਆਂ ਨੇ, ਵੀ ਇਹ ਹੁਣ ਸਮਝਾਉਣ ਵਾਸਤੇ ਹੀ ਹੈ ਵੀ ਵਾਹਿਗੁਰੂ ਦਾ ਸਰੂਪ ਇਹੋ ਜਿਹਾ ਜੇ ਹੋਵੇ, ਕਹਿੰਦੇ ਕੋਲ ਬੈਠਣ ਵਾਲਾ ਜਿਵੇਂ ਸਾਡੇ ਜਾਂ ਜੇ ਦੇਵਤਿਆਂ ਵਰਗਾ ਹੋਵੇ ਜਾਂ ਹੋਰਨਾਂ ਵਰਗਾ ਹੋਵੇ, ਤਾਂ ਫਿਰ ਉਹ ਵੀ ਜਨਮ ਮਨ 'ਚ ਹੀ ਆਊਗਾ, ਵਹਿਵਾਂ ਵਾਲੀ ਚੀਜ਼ ਹੈ, ਹੋਰ ਇਸ ਤਰ੍ਹਾਂ ਦਾ ਨਹੀਂ ਹੈ ਉਹ। ਹਾਂ, ਉਹ ਭਾਵਨਾ ਦੇ ਨਾਲ ਜੋ ਸਤਿਗੁਰੂ ਸਾਹਿਬ ਜੀ ਦੀ ਭਗਤੀ ਜਾਂ ਸਿੱਖਿਆ ਜਾਂ ਹੋਰ ਚੀਜ਼ ਹੈ ਉਸ ਦੇ ਨਾਲ ਪ੍ਰਗਟ ਹੁੰਦਾ ਹੈ, ਅਤੇ ਜਿਹਨਾਂ ਨੂੰ ਪੂਰੀ ਉਹੀ ਭਾਵਨਾ ਹੋ ਜਾਏ ਜਾਂ ਐਸੀ ਕਮਾਈ ਹੋ ਜਾਏ ਜਿਵੇਂ ਧੰਨੇ ਭਗਤ ਨੂੰ ਹੋਈ ਸੀ, ਉਹਨਾਂ ਨੂੰ ਉਹ ਪ੍ਰਤੱਖ ਵੀ ਦਿਸਦਾ ਹੈ, ਉਹਨਾਂ ਦੇ ਕੰਮ ਵੀ ਕਰਦਾ ਹੈ, ਕੰਮ ਸਾਡੇ ਵੀ ਕਰਦਾ ਹੈ, ਸਾਨੂੰ ਦਿਸਦਾ ਨਹੀਂ ਹੈ। ਬਹੁਤ ਕਿਵੇਂ ਜੀ ਮਹਾਰਾਜ ਅੱਗੇ ਅਰਦਾਸ ਕੀਤੀ ਸੀ, ਸਾਡਾ ਕੰਮ ਨਹੀਂ ਹੋਣ ਵਾਲਾ ਵੀ ਹੋ ਗਿਆ। ਅਤੇ ਉਹ ਜਿਸ ਉਹ ਪਾਧੇ ਤੋਂ ਉਹਨੂੰ ਉਪਦੇਸ਼ ਦਿੱਤਾ ਸੀ ਚੰਨੇ ਜੱਟ ਨੂੰ ਇਹ ਕਾਹਦੀ ਇਹ, ਹੁਣ ਤਾਂ ਕਹੇ ਜੱਟ ਬਾਬਾ ਹੈਗਾ ਇਹਨੂੰ ਵੀ ਰੱਬ ਦਾ ਉਪਦੇਸ਼ ਇਹ ਮੈਨੂੰ ਵੀ ਦੇ। ਉਹ ਕਹਿੰਦੇ ਉਹਨੇ ਇੱਕ ਠਾਕੁਰ ਦੇਤਾ, ਉਹ ਪੱਥਰ ਹੀ ਦੇਤਾ, ਐਵੇਂ ਅਨਘੜ ਜਿਹਾ ਇਹਨੂੰ ਕੀ ਦੇਣਾ, ਲੈ ਅਖੇ ਇਹੀ ਹੈ ਇਹ ਸਭ ਕੁਛ ਹੈਗੇ, ਇਹਨੂੰ ਭੋਗ ਲਾਇਆ ਕਰ ਯਾਰਾ ਜਾ। ਉਹ ਜਿਉਂ ਬੈਠਾ ਉਸਦੇ ਉੱਤੇ ਪਿਛਲੀ ਭਗਤੀ ਸੀ ਜਨਮਾਂ ਦੀ ਵੀ ਨਹੀਂ ਖਾਂਦਾ ਹੀ ਨਹੀਂ ਖਾਂਦਾ ਨਹੀਂ, ਕਹਿੰਦੇ ਜਾ ਮੈਂ ਮਰ ਜੂੰ ਜਾ ਹੋ ਜੂ, ਪਰਮੇਸ਼ੁਰ ਪ੍ਰਗਟ ਹੋ ਗਿਆ। ਤੇ ਕਹਿੰਦਾ ਧੰਨਿਆ ਤੂੰ ਪੱਥਰ ਮੈਨੂੰ ਸਮਝਿਆ ਇਹ ਪੱਥਰਾਂ ਮੈਂ ਕਹਿੰਦਾ ਮੈਂ ਪੱਥਰ ਨਹੀਂ ਸਮਝਿਆ ਤੂੰ ਜਿਹੜਾ ਬੋਲਦਾ ਨਾ ਮੈਂ ਸਮਝਿਆ ਕਹਿੰਦੇ ਚੰਗਾ ਫਿਰ ਉਹ ਲੜਨਾ ਪਿਆ ਕੰਮਕਾਰ ਕਰਨ ਲੱਗ ਪਿਆ ਸਾਰੇ ਕੋਈ ਉਦੋਂ ਹਲਟ ਹੁੰਦੇ ਸੀ ਹਲਟ ਰੱਖੇ ਕਿਤੇ ਗੋਡੀ ਕਰਕੇ ਅਤੇ ਕੁਛ ਕਰਕੇ ਅਤੇ ਪਸ਼ੂ ਚਾਰ ਕੇ ਅਤੇ ਪਸ਼ੂ ਚਾਰ ਕੇ ਮੈਂ ਹੀ ਕਰੂੰਗਾ ਇਹ ਤੇਰਾ ਅੰਨ ਪਾਣੀ ਜੋ ਖਾਣ ਜਿਹਦੇ ਅੰਨ ਪਾਣੀ ਖਾਵੇ ਉਹ ਪਾਧੇ ਨੂੰ ਪਤਾ ਲੱਗਾ ਬੜੀ ਵਡਿਆਈ ਹੋ ਗਈ ਧੰਨੇ ਦੀ ਵੀ ਇਸ ਤਰ੍ਹਾਂ ਹੁਣ ਤੇਰਾ ਪ੍ਰਗਟ ਰਿਹਾ ਸਭ ਕੁਛ ਕੰਮ ਕਰਦਾ ਉਹ ਆ ਗਿਆ ਕਹਿੰਦੇ ਜੀ ਠੀਕ ਹੈ ਮੈਂ ਤਾਂ ਤੁਹਾਡੇ ਨਾਲ ਭੁੱਲ ਕੀਤੀ ਸੀ ਜਾਂ ਇਹ ਗਲਤੀ ਹੈ ਮੇਰੀ ਅਤੇ ਮੈਨੂੰ ਵੀ ਦਰਸ਼ਨ ਕਰਾ ਦਿਓ ਉਹ ਕਹਿੰਦੇ ਉਹ ਖੜਾ ਕਰ ਲਾ ਕਹਿੰਦਾ ਮੈਨੂੰ ਤਾਂ ਦਿਸਦਾ ਨਹੀਂ ਅਤੇ ਉਹ ਕਹਿੰਦੇ ਫਿਰ ਕਿਉਂ ਦਿਸਦਾ ਹੈ ਪਰਮੇਸ਼ੁਰ ਨੂੰ ਉਹਨੂੰ ਪੁੱਛਿਆ ਕਿ ਇਹਨੂੰ ਦਰਸ਼ਨ ਦਿਓ ਜੀ ਕਹਿੰਦੇ ਇਹਨੂੰ ਦਰਸ਼ਨ ਨਹੀਂ ਦੇਣੇ ਇਹਨੂੰ ਤਾਂ ਤੇਰੇ ਨਾਲ ਠੱਗੀ ਮਾਰੀ ਸੀ ਮੈਨੂੰ ਪੱਥਰ ਬਣਾ ਤਾ ਅਤੇ ਤੂੰ ਮਰੀ ਜਾਣਾ ਸੀ ਜੇ ਨਾ ਤੇਰੀ ਪਿਛਲੀ ਭਗਤੀ ਹੁੰਦੀ ਹੈ ਬਥੇਰੇ ਮਰੀ ਜਾਣ ਮੈਨੂੰ ਕੀ ਹੈ ਮਰ ਮਰ ਜੀਵੇ ਤਾਂ ਕਿਛ ਪਾਏ ਅਤੇ ਫਿਰ ਜੀ ਚਲੋ ਫਿਰ ਉਹਨੂੰ ਆ ਕਹਿੰਦੇ ਤੈਨੂੰ ਨਹੀਂ ਦਰਸ਼ਨ ਦਿੰਦਾ ਉਹ ਕਹਿੰਦਾ ਜੀ ਚੰਗਾ ਫਿਰ ਤੂੰ ਕਹਿ ਦੇ ਫਿਰ ਮੇਰੇ ਕਰਕੇ ਹੀ ਦਰਸ਼ਨ ਦੇ ਦਿਓ ਚਲੋ ਕਹਿੰਦੇ ਚੰਗਾ ਤੇਰੇ ਕਰਕੇ ਦਰਸ਼ਨ ਦੇ ਦਿੰਦਾ ਉਹਨੂੰ
ਤਿੰਨ ਕੀ
ਸੋ ਉਹਨਾਂ ਦੀ ਇਉਂ ਹੁੰਦੀ ਹੈ ਉਹ ਸਰੀਰ ਨਹੀਂ ਹੁੰਦਾ ਹੈ ਆਪਣੇ ਅਤੇ ਜਿਹੜੇ ਸਤਿਗੁਰੂ ਸਾਹਿਬਾਨ ਦੇ ਵੀ ਸਰੀਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਸੀ ਜਦੋਂ ਸਿੱਧਾਂ ਨਾਲ ਹੋ ਗਿਆ ਜਦੋਂ ਮਰਜ਼ੀ ਗੁਪਤ ਜਾਓ ਸਿੱਧ ਵੀ ਗੁਪਤ ਕਰ ਲੈਂਦੇ ਪਰ ਉਹ ਪਰਮੇਸ਼ੁਰ ਸਰੂਪ ਦੇ ਵਿੱਚ ਪ੍ਰਗਟ ਕਰਨਾ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕਹਿੰਦੇ ਜੀ ਇਹ ਤੁਸੀਂ ਅਸੀਂ ਲੁਕਦੇ ਹਾਂ ਅਤੇ ਸਾਨੂੰ ਤੁਸੀਂ ਲੱਭੋ ਫਿਰ ਤੁਸੀਂ ਲੁਕਿਓ ਅਸੀਂ ਲੱਭਾਂਗੇ ਕਹਿੰਦੇ ਨੇ ਇਹ ਪੰਗੇ ਲੈਂਦੇ ਹੀ ਰਹਿੰਦੇ ਸੀ ਸਿੱਧ ਕਿਉਂ ਆਪਣਾ ਜਣਾਉਂਦੇ ਸੀ ਅਸੀਂ ਇਹਨੂੰ ਚੇਲਾ ਬਣਾਈਏ ਆਪਣਾ ਆਪਣੇ ਸੇਵਕ ਬਣਾਈਏ ਵਡਿਆਈ ਦੇ ਭੁੱਖੇ ਸੀ ਅਤੇ ਸਤਿਗੁਰੂ ਸਾਹਿਬ ਜੀ ਨੇ ਕਹਿੰਦੇ ਚੰਗਾ ਲੁਕੋ ਤੁਸੀਂ ਲੁਕੋ ਕੋਈ ਕਿਤੇ ਚਲੇ ਗਿਆ ਆਕਾਸ਼ ਵਿੱਚ ਚਲੇ ਗਿਆ ਕੋਈ ਹੇਠਾਂ ਪ੍ਰਵੇਸ਼ ਹੋ ਗਿਆ ਸ਼ਕਤੀਆਂ ਵਾਲੇ ਸੀਗੇ ਉੱਥੇ ਉੱਥੇ ਹੀ ਸਤਿਗੁਰੂ ਸਾਹਿਬ ਜੀ ਨੇ ਉਹ ਸਾਰੇ ਰੂਪ ਧਾਰ ਕੇ ਅਤੇ ਉੱਥੇ ਫੜ ਕੇ ਲਿਆਉਂਦੇ ਕਹਿੰਦੇ ਠੀਕ ਹੈ ਕਹਿੰਦੇ ਹੁਣ ਲੁਕੋ ਤੁਸੀਂ ਕਹਿੰਦੇ ਅਸੀਂ ਲੁਕਦੇ ਹਾਂ ਜੇ ਤੁਹਾਨੂੰ ਨਾ ਲੱਭੀਏ ਨਾ ਅਤੇ ਤਾਂ ਤੁਸੀਂ ਟਕਾ ਰੱਖ ਕੇ ਅਰਦਾਸ ਕਰਿਓ ਪਰਮੇਸ਼ੁਰ ਅੱਗੇ ਅਤੇ ਨਹੀਂ ਤਾਂ ਪ੍ਰਗਟ ਨਹੀਂ ਹੋਣਾ ਕਹਿੰਦੇ ਜੀ ਚੰਗਾ ਸਤਿਗੁਰੂ ਸਾਹਿਬ ਜੀ ਨੇ ਕਿ ਉਹਨਾਂ ਦੇ ਆਪਣਾ ਤਾਂ ਪੰਜਾਂ ਤੱਤਾਂ ਦਾ ਸਰੀਰ ਹੈ ਅਤੇ ਸੂਖਮ ਵੀ ਹੈ ਇਸ ਤਰ੍ਹਾਂ ਉਹਨਾਂ ਦਾ ਕਾਰਜ ਹੈ ਅਤੇ ਅਗਿਆਨ ਕਰਕੇ ਉਹਨਾਂ ਦੀ ਮਾਇਆ ਉਹਨਾਂ ਦੀ ਇੱਛਾ ਦੇ ਨਾਲ ਹੀ ਉਹਨਾਂ ਦਾ ਸਰੂਪ ਹੈ ਉਹ ਤੱਤਾਂ ਦੇ ਵਿੱਚ ਤੱਤ ਅੱਗੀ ਰਲੇ ਅਤੇ ਉਸ ਸਰੂਪ ਦੇ ਵਿੱਚ ਸਰੂਪ ਭੇਦ ਹੋ ਗਿਆ ਜ਼ੋਰ ਲਾ ਹਟੇ ਤੱਤਾਂ ਨੂੰ ਖੋਜਦੇ ਰਹੇ ਕਿਤੇ ਉਹਨਾਂ ਲੱਭਿਆ ਫਿਰ ਸਾਰਿਆਂ ਨੇ ਮਿਲ ਕੇ ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਪ੍ਰਗਟ ਹੋ ਗਏ ਇਸ ਲਈ ਜਦੋਂ ਜੋਤੀ ਜੋਤ ਸਮਾਏ ਹੈ ਉਦੋਂ ਵੀ ਸਾਹਿਬਜ਼ਾਦਿਆਂ ਨੂੰ ਪਹਿਲਾਂ ਸ਼ਰਧਾ ਨਹੀਂ ਸੀ ਪਿੱਛੋਂ ਆ ਗਈ ਸ਼ਰਧਾ ਅਤੇ ਫਿਰ ਪ੍ਰਗਟ ਹੋ ਗਿਆ ਫਿਰ ਗੁਪਤ ਹੋ ਗਏ ਫਿਰ ਕਹਿੰਦੇ ਕਿਸ ਤਰ੍ਹਾਂ ਜਾਂ ਹੋਰ ਚੀਜ਼ ਹੈ ਕਹਿੰਦੇ ਮੁਸਲਮਾਨ ਕਹਿੰਦੇ ਜੀ ਸਾਡੇ ਪੀਰ ਹੈ ਅਸੀਂ ਇਹ ਕਰਾਂਗੇ ਆਪਣੇ ਦਫਨਾਵਾਂਗੇ ਇਹਨਾਂ ਨੂੰ ਕਬਰ ਬਣਾਵਾਂਗੇ ਜਿਹੜੇ ਹਿੰਦੂ ਲੋਕ ਸੀ ਜਾਂ ਸਿੱਖ ਸੀ ਉਹ ਕਹਿੰਦੇ ਅਸੀਂ ਸੰਸਕਾਰ ਕਰਾਂਗੇ ਉਹ ਕਹਿੰਦੇ ਫੈਸਲਾ ਕਿਵੇਂ ਹੋਵੇ ਗੁਰੂ ਨਾਨਕ ਸਾਹਿਬ ਦਾ ਉੱਥੇ ਸਰੂਪ ਤਾਂ ਹੈ ਹੀ ਨਹੀਂ ਸੀ ਚਾਦਰਾ ਪਿਆ ਸੀ ਚਾਦਰਾ ਪਿਆ ਸੀ ਅਤੇ ਉਹਨਾਂ ਨੇ ਕਿਹਾ ਚਾਦਰਾ ਹੀ ਅੱਧਾ ਅੱਧਾ ਵੰਡ ਲਓ ਉਹ ਮੁਸਲਮਾਨਾਂ ਨੇ ਚਾਦਰਾ ਹੀ ਇੱਕ ਪਾਸੇ ਉਹ ਕਬਰ ਦੀ ਨਿਸ਼ਾਨੀ ਬਣਾਤੀ ਦੂਸਰੇ ਪਾਸੇ ਇਹ ਰਾਵੀ ਤੋਂ ਪਰੇ ਕਰਤਾਰਪੁਰ ਹੈ ਉੱਥੇ ਕਈ ਵਾਰੀ ਹੜ ਹੁੜ ਆਏ ਕਹਿੰਦੇ ਕਰੇ ਵੇ ਠੱਠੇ ਫਿਰ ਬਣਾਵਣ ਲੈਂਦੇ ਜਾਂ ਹੋਰ ਚੀਜ਼ ਹਰ ਪਿਰ ਸੰਘ ਬੈਠੜੀਆਂ ਇਹੋ ਜਿਹਾ ਵਾਹਿਗੁਰੂ ਨਹੀਂ ਹੈ ਅਤੇ ਉਹਦੇ ਨਾਲ ਜੇ ਹੁਣ ਧੰਨਾ ਬੈਠਾ ਹੈ ਜਾਂ ਹੋਰ ਚੀਜ਼ ਹੈ ਜਿਵੇਂ ਭਗਤ ਰਵਿਦਾਸ ਦੇ ਉਹ ਕਰਦੇ ਸੀ ਅਤੇ ਜਿਹੜੇ ਬ੍ਰਾਹਮਣ ਲੋਕ ਸੀ ਕਹਿੰਦੇ ਇਹਨੂੰ ਵਿੱਚ ਕਿਉਂ ਬਿਠਾਉਂਦੇ ਹੋ ਦੂਸਰਿਆਂ ਦੀ ਪੰਗਤ ਦੇ ਵਿੱਚ ਅਤੇ ਉਹ ਕਹਿੰਦੇ ਅਸੀਂ ਨਹੀਂ ਬੈਠ ਕੇ ਖਾਂਦੇ ਚਾਲਾ ਬਾਈ ਸੀ ਆਪਣੇ ਉਹਦੀ ਸੇਵਕ ਸੀ ਉਹ ਕਹਿੰਦੇ ਜੀ ਚੰਗਾ ਤੁਸੀਂ ਬੈਠ ਜਾਓ ਉਹ ਰਵਿਦਾਸ ਕਹਿੰਦਾ ਮੇਰਾ ਕੀ ਜਾਂਦਾ ਅਤੇ ਮੈਂ ਵੱਖਰਾ ਬੈਠ ਜਾਂਦਾ ਨਾ ਇਹਨੂੰ ਤੂੰ ਪੰਗਤ ਲਵਾ ਕੇ ਬ੍ਰਾਹਮਣਾਂ ਨੂੰ ਜਾਂ ਹੋਰਨਾਂ ਨੂੰ ਖਵਾ ਦੇ ਕਹਿੰਦੇ ਚੰਗਾ ਉਹਨਾਂ ਨੂੰ ਖਵਾਉਣ ਲੱਗੀ ਅਤੇ ਉਹ ਇੱਕ ਇੱਕ ਬ੍ਰਾਹਮਣ ਦੇ ਦੁਆਲੇ ਦੋ ਦੋ ਰੂਪ ਧਾਰ ਕੇ ਬੈਠ ਗਿਆ ਰਵਿਦਾਸ ਜਿਵੇਂ ਉਹ ਖਾਣ ਹੋਵੇ ਬੁਰਕੀ ਪਾਵੇ ਫਿਰ ਬੇਨਤੀ ਕੀਤੀ ਜਾਓ ਐਸੇ ਉਸ ਵਾਹਿਗੁਰੂ ਦੇ ਅਸਰਜ ਕੌਤਕ ਹੀ ਹੈ ਭਾਵਨਾ ਦੇ ਨਾਲ ਹੀ ਉਹ ਪ੍ਰਗਟ ਹੁੰਦਾ ਹੈ ਇਸ ਤਰ੍ਹਾਂ ਕੋਲ ਵੀ ਬੈਠ ਸਕਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਕੋਲ भाई बाला मर्दाना जी बैठे, बाबा बुढ़ा साहब जी बैठे और गुरु गोबिंद सिंह महाराज जी के पास देख रहे हुए भी सारे सिख संगतों में बैठते, हर पीर सिंह जोड़े कोल बैठे ने उन्होंने भी फिर उपमा उस तरह ही होंगी है। ऐसी शोभा जने की जेवड हर प्रताप है। वाहिगुरू परमेश्वर वो अपने भगतों का प्रताप कर रहे, मंगिर माहे सुहंजियां, हर पीर सिंह इं भी है। तो दूसरा वह तो भावना अनुसार है, तो शुद्ध हृदय है उन्होंने। एक तो यह भी स्वरूप है जोड़ा कम करता है, तो दूसरा भाई निराकार भी स्वरूप है, सुख स्वरूप है, असली पांति प्रैता रूप है, त्रैगुण से भिन्न है, उसे फिर दूजा नहीं है। इतने दूजा है, उपासना है, उपास है, भगत है, ये भेद ने। पर यह सत्संगत चो गुरु महाराज की बाणी चो गुरु तो ही पता लगता है। जे कोई ज्ञानी बनया तो अगे संगत करके गुरु की बाणी करके ही निर्णय करता है, आपे तो नहीं बन गया, होर भी जो सुन दे जा अगे दसना। हाँ जरा कमा लूगा उदू जा कृपा हो जूगी, तो वो समझ लो सफला हो गया, वो तर गया संसार तो। एक ये भी स्वरूप है, एक वो भी स्वरूप है। जिमें चक्र चिहन और वर्ण जात और पात निहन जे, वो सुख स्वरूप है, सत स्वरूप है और चित स्वरूप है। मंगर माहे सोनिया हर पिर संघ बैठी, उस दे विच मन बुद्ध सूक्ष्म शरीर जड़े लीन होंगे शब्द द्वारा, उन्हों का अवरण भंग हो जाता है, अज्ञान भंग हो जाता है, तो वो फिर आनंद स्वरूप के लीन रहते हैं। तो वाहगुरु का जिन्ना चर हुक्म है प्रारब्ध, फिर उत्थों बुद्धि प्रगट हो जाती, फिर कार्य कर लग पे। जिन्हों का ज्यादा होवे या जीवन मुक्त होवे, उस आनंद दे विच विशेष सुख दे विच रहिंदे, किसी नूं थोड़ा है किसी नूं बहुता है। मंगिर माहे सुहंदियां हर पिर संग बैठड़ियां, कि उहदे विच बिरतियां लीन निराकार दे विच, ते दूसरे दे कोल भी बैठियां, उहनां दीआं रूहां बैठियां, जिंदा जानियां बैठियां। हुण तां आपां बीबियां नूं कहि दिंदे वी उह बैठियां। चलो जी,
तिन की शोभा क्या गणी जे साहेब मेलड़िया।
जिहड़ियां वाहिगुरु परमेश्वर ने अपने नाल अपेर कर लईआं, वो उन्हां दी शोभा कोई कह सकदा है संसार दे विच? जिस तरह हुण भाई मनी सिंह जी, बाबा दीप सिंह जी ते होर बाबा बुढ़ा साहिब जी, भाई बाला साहिब जी, तिनकी शोभा जे साहेब मेलड़िया, जिहड़ियां वाहिगुरु परमेश्वर ने आत्मावां रूहां जिन्ना अपने नाल अपेर कर लईआं हन।
तन मन मौलिया राम सिओ संग साध सहेलिया।
साध संगत जरूर करनी चाहिए, जिन्होंने मन तन साध्या होया है। संग साध सहेलिया, वो सहेलिया शरदा वाले गुरु। तन मन मौलिया पहला यह होंगी है, संगत करदे भी उन्होंने तन भी शेष गुण आ जाने, तो मन दे विच भी वो नाम जपन के नाल प्रफुल्लित होंदा है, शांत होंदा है, विगास में आता है, आराम में आता है। तन मन मौलिया राम सिंह प्रफुल्लित होया, नानक भगत सदा विगास, सुने दुख पाप का नाश।
संग साध सहेलिया,
वो जड़िया साधु वो सहेलियां, उन्होंने कहता शरदा वाले गुरमुखा, क्योंकि जड़ा सूक्ष्म शरीर जा और मन बुद्ध दे विच इहदे की कहांगे, कि जिहड़ा बीबियां दा मन है या होरना दा मन है, उहदे विच तो यह भेद है ही नहीं, ना वो हुंदा ही है। हाँ, वो अभ्यास दे नाल हुंदा है। चलिए,
सार जना ते बाहरी से रहन अकेलड़िया।
जिहड़े संगत नहीं करदे गुरमुखां दी, तो उन्होंने फिर वेला ते रहण नहीं, मन बुद्ध ने जाल ते वो होर पासे जांदे, उन्होंने खाण पीण वाले लै जांदे। जिवें इत्थे को मिस्त्री गुरचरण सिंह है, मैं अठ दस साल का सीगा, मैं तू कि वो कहते जी अमृत तैयार होना छको चलो। मैं आखिर तुरिया जाता सी, जोड़े कुछ संगी कहें तू किधर भजा जाना है, लै तेन इतें ही आनंद दिखा दें, अमृत छक तो कदों होगा जब तेन कुछ होगा, लै घुट पी देख उन्हें पता लगता है, कर दी कि नहीं कम अपना। ये कुसंगत फिर ਸਾਧ ਦਿਨਾਂ ਤੇ ਬਾਹਰੀ ਸਿਰ ਰਹਿਣ ਅਕੇਲੜੀਆ, ਉਹ ਇਕੱਲੇ ਹੀ ਰਹਿੰਦੇ ਆ, ਉਹ ਨਹੀਂ ਪਰਿਵਾਰਾਂ ਵਾਲੇ ਹੋਣ ਜਾਂ ਪਤੀਆਂ ਵਾਲੀਆਂ ਹੋਣ ਜਾਂ, ਅਤੇ ਉਹਨਾਂ ਵਿੱਚ ਸ਼ੁਭ ਗੁਣ ਨਹੀਂ ਆਉਂਦੇ, ਫਿਰ ਉਹਨਾਂ ਨੂੰ ਇਕੱਲੇ ਹੀ ਕਿਸੇ ਨੂੰ ਵਣ ਵਿੱਚ ਉਜਾੜ ਦੇ ਵਿੱਚ ਛੱਡ ਦਿਓ, ਇੱਥੇ ਪਾਣੀ ਵੀ ਮੁਸ਼ਕਿਲ ਮਿਲੇ, ਹੋਰ ਚੀਜ਼ਾਂ ਵੀ ਮੁਸ਼ਕਿਲ ਨੇ, ਇਸ ਕਰਕੇ ਉਹ ਹਮੇਸ਼ਾ ਇਕੱਲੇ ਰਹਿਣ ਕਰਕੇ ਜੂਨਾਂ ਦੇ ਵਿੱਚ, ਅਤੇ ਉਹ ਦੁਖੀ ਰਹਿੰਦੇ ਹਨ।
ਤਿੰਨ ਦੁੱਖ ਦਾ ਕਬੂ ਉਤਰੈ ਸੇ ਜਮ ਕੇ ਬਸ ਬੜੀਆ,
ਉਹ ਜਮ ਉਹਨਾਂ ਨੂੰ ਲੈਣ ਵਾਸਤੇ ਆਉਂਦੇ, ਉਹਨਾਂ ਦੇ ਵਸ ਦੇ ਵਿੱਚ ਪਈਆਂ ਹੋਈਆਂ ਨਰਕਾਂ ਦੇ ਵਿੱਚ ਪਾਏ ਜਾਂਦੇ ਆ, ਅਤੇ ਤਿੰਨ ਉਹਨਾਂ ਦਾ ਦੁੱਖ ਜਿਹੜਾ 84 ਲੱਖ ਜੂਨ ਦਾ ਨਰਕਾਂ ਦਾ, ਉਹ ਕਦੇ ਵੀ ਲਹਿੰਦਾ ਨਹੀਂ ਹੈ। ਚਲੀਏ,
ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆ,
ਜਿਹਨਾਂ ਨੇ ਉਸ ਵਾਹਿਗੁਰੂ ਪਰਮੇਸ਼ੁਰ ਦੀ ਸਿੱਖਿਆ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਆ, ਉਹਦਾ ਨਾਮ ਜਪਣਾ ਰਸਣਾ ਤੋਂ ਸ਼ੁਰੂ ਕਰਤਾ, ਫਿਰ ਅੱਗੇ ਕੰਠ ਤੋਂ ਸ਼ੁਰੂ ਕਰ ਦਿੱਤਾ ਹੈ, ਅੱਗੇ ਤੋਂ ਅੱਗੇ ਵਾਹਿਗੁਰੂ ਦੀ ਕਿਰਪਾ, ਜਿਨੀ ਰਾਵਿਆ ਪ੍ਰਭ ਆਪਣਾ, ਅਭੇਦ ਨਿਸ਼ਚੇ ਕਰਕੇ ਜਿਹਨਾਂ ਨੇ ਆਪਣੇ ਵਾਹਿਗੁਰੂ ਦਾ ਉਚਾਰਨ ਕੀਤਾ ਹੈ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀ ਹੈ। ਜਿਵੇਂ ਪਤੀਵਰਤ ਇਸਤਰੀ ਆਪਣੇ ਪਤੀ ਦੀ ਆਗਿਆ ਵਿੱਚ ਹਰ ਵੇਲੇ ਸਾਵਧਾਨ ਰਹਿੰਦੀ, ਖੜਨਾ ਮਤਲਬ ਜਿਹੜੇ ਵੀ ਆਗਿਆ ਗਏ, ਇਉਂ ਜਿਹੜੇ ਗੁਰੂ ਦੇ ਕੋਲ ਹਰ ਵੇਲੇ ਵੀ ਕਦੋਂ ਹੁਕਮ ਕਰ ਅਤੇ ਅਸੀਂ ਮੰਨੀਏ, ਸੇ ਦਿਸਣ ਨਿਤ ਖੜੀ ਆ, ਹਮੇਸ਼ਾ ਆਗਿਆ ਮੰਨਣ ਦੇ ਵਿੱਚ ਸਾਵਧਾਨ ਸਨਮੁਖ ਚਿੱਤ ਹੋ ਕੇ ਰਹਿੰਦੇ ਹਨ।
ਰਤਨ ਚ ਵੇਹਲ ਲਾਲ ਹਾਰ ਕੰਠ ਤੇ ਨਾ ਜੜੀਆ,
ਫਿਰ ਦੇਖੋ ਜਿਹੜੇ ਕੋਈ ਰਾਜੇ ਮਹਾਰਾਜੇ ਉਹਨਾਂ ਦੀ ਮਹਾਰਾਣੀਆਂ ਜਾਂ ਉਹਨਾਂ ਕੋਲ ਧਨ ਬਹੁਤੇ ਹੁੰਦੇ ਆ, ਹੀਰੇ ਜਵਾਹਰਾਤ ਲੈਂਦੇ, ਉਹ ਕੰਠੇ ਜਾਂ ਸੋਨੇ ਦੇ ਹੋਰ ਚੀਜ਼ਾਂ ਪਾਉਂਦੇ ਆ, ਇਤਨਾ ਵਾਹਿਗੁਰੂ ਪਰਮੇਸ਼ੁਰ ਦਾ ਸਭ ਤੋਂ ਹੀ ਵੱਡਾ ਪਾਤਸ਼ਾਹ ਹੈ, ਸੱਜਣ ਸੱਚਾ ਪਾਤਸ਼ਾਹ, ਉਹਦੇ ਕੋਲ ਸ਼ੁਭ ਗੁਣਾਂ ਦੀ ਵਿਵੇਕ ਵੈਰਾਗ ਹੋਰ ਉਹਦੇ ਕੋਲ ਕੀ ਘਾਟ ਹੈ, ਰਤਨ ਜਵੇਹਰ, ਇਸ ਕਰਕੇ ਉਹ ਵਾਹਿਗੁਰੂ ਵੈਰਾਗ ਬਖਸ਼ ਦਿੰਦਾ ਹੈ। ਰਤਨ ਜਵੇਹਰ ਜਿਹੜਾ ਜੌਹਰ ਦਿਖਾ ਕੇ ਗਿਆਨ ਬਖਸ਼ ਦਿੰਦਾ, ਰਤਨ ਜਵੇਹਰ ਲਾਲ ਹਰ, ਅਤੇ ਸਭ ਤੋਂ ਵੱਡਾ ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਪਾਇਓ, ਉਹਨਾਂ ਦੇ ਕੰਠ ਹਿਰਦੇ ਦੇ ਵਿੱਚ ਉਹ ਜੜੇ ਹੋਏ ਨੇ, ਜਿਵੇਂ ਗਲ ਵਿੱਚ ਹਾਰ ਪਾਇਆ ਸੋਭਦਾ ਹੈ ਨਾ ਬੜਾ ਕੀਮਤੀ, ਉਹਦੇ ਨਾਲ ਇਉਂ ਸ਼ੁਭ ਗੁਣਾਂ ਰੂਪੀ ਹਾਰਾਂ ਦੇ ਨਾਲ ਐਸੇ ਇਸ ਲੋਕ ਵਿੱਚ ਵੀ ਅਤੇ ਪ੍ਰਲੋਕ ਵਿੱਚ ਵੀ ਸੋਭਦੇ ਹਨ।
ਨਾਨਕ ਬਾਂਛਾ ਧੂੜ ਤੈਨ ਪ੍ਰਭ ਸਰਨੀ ਦਰ ਪੜੀਆ,
ਜਿਹੜੇ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਦਰਸ਼ਕ ਦੇ ਵਿੱਚ ਜਾ ਕੇ ਪੈ ਰਹਿੰਦੇ ਜਾਂ ਅੰਤਰਮੁਖ ਹੋ ਕੇ, ਨਾਨਕ ਬਾਂਛਾ ਧੂੜ ਤੈਨ, ਧੂੜ ਸਾਰਿਆਂ ਤੋਂ ਨੀਵੀਂ ਹੁੰਦੀ ਹੈ, ਪੈਰ ਸਭ ਤੋਂ ਨੀਵੇਂ, ਫਿਰ ਧੂੜ ਵੀ ਨੀਵੀਂ ਹੈ ਉਸਦੀ, ਵੀ ਐਸੀ ਨਿਮਰਤਾ ਦੇ ਨਾਲ ਉਸ ਸੰਗਤ ਦੇ ਵਿੱਚ ਗੁਰੂ ਕੀ ਦੇ ਵਿੱਚ ਰਹਿਣਾ ਚਾਹੀਦਾ ਜਿਵੇਂ ਧੂੜ ਹੁੰਦੀ ਹੈ, ਪੈਰਾਂ ਦੀ ਧੂੜ, ਵੀ ਨਿਮਰਤਾ ਦੇ ਨਾਲ ਸ਼ਰਧਾ ਦੇ ਨਾਲ ਰਹਿਣਾ ਚਾਹੀਦਾ ਹੈ, ਅਤੇ ਇਹ ਇਹ ਨਹੀਂ ਵੀ ਇੱਕ ਦੂਜੇ ਦੇ ਔਗੁਣ ਕੱਢੋ ਜਾਂ ਹੋਰ ਜੇ, ਨਾਨਕ ਬਾਂਛਾ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆ, ਜਿਹੜੀ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਗੁਰੂ ਦੀ ਸ਼ਰਨ ਲੈ ਕੇ ਉਸਦੇ ਸ਼ਰਨ ਦੇ ਵਿੱਚ ਇਸੇ ਹੋਂ ਨੇ ਉੱਥੇ ਹੀ ਜੁੜੇ ਰਹਿੰਦੇ ਹਨ।
ਮੰਗਰ ਪ੍ਰਭ ਆਰਾਧਨਾ ਬਾਹਰ ਨਾ ਜਨਮ ਮਿਲਿਆ,
ਇਹ ਹੈ ਵੀ ਮੰਗਰ ਮੇਰੇ ਘਰ ਦੇ ਵਿੱਚ ਹੀ ਹੈ ਜਾਂ ਕਿਰਿਆ ਹੋਇਆ ਹੈ, ਉਹਦਾ ਪਰਦਾ ਦੂਰ ਹੋਇਆ, ਵਾਹਿਗੁਰੂ ਪਰਮੇਸ਼ੁਰ ਨੂੰ ਆਰਾਧਨਾ ਚਾਹੀਦਾ, ਚਿੰਤਨ ਕਰਨਾ ਚਾਹੀਦਾ, ਸਿਮਰਨ ਕਰਨਾ ਚਾਹੀਦਾ, ਬਹੁਤ ਨਾ ਜਨਮ ਲਿਆ ਐਸੇ ਗੁਣਾਂ ਦੇ ਸਮੇਤ ਹੋ ਕਰਕੇ, ਫਿਰ ਮੁੜ ਕਰਕੇ 84 ਲੱਖ ਜੂਨਾਂ ਦੇ ਵਿੱਚ ਨਹੀਂ ਪਵਾਂਗੇ। ਸਤਿਗੁਰੂ ਸਾਹਿਬ ਜੀ ਦਾ ਭਾਈ ਵੀ ਸਿੱਖ ਕਿਵੇਂ ਬਣਨਾ, ਵੀ ਅੰਮ੍ਰਿਤ ਛਕੋ, ਅੰਮ੍ਰਿਤ ਛਕ ਕੇ ਰਹਿਤ ਵਹਿਤ ਰੱਖੋ, ਜੋ ਅੰਮ੍ਰਿਤ ਫੁਨ ਰਹਿਤ ਸੁਰਖ ਹੈ, ਗੁਰਬਾਣੀ ਰਸਨ ਚੁੱਟ ਛੱਕ ਹੈ, ਹਉ ਤਾ ਕੋ ਸਦਰ ਹੋ ਸਹਾਇਕ, ਸਾਰੇ ਵਿਘਨ ਕਲੇਸ਼ਾਂ ਨੂੰ ਉਸਦੇ ਨੂੰ ਦੂਰ ਕਰਾਂਗੇ। ਜੇ ਕੋਈ ਫਰਕ ਰਹਿ ਜਾਏਗਾ ਤਾਂ ਵੱਡੀ ਪਦਵੀ ਹੋਰ ਮਿਲੇ, ਅਤੇ ਸਤਿਗੁਰੂ ਸਾਹਿਬ ਜੀ ਦਾ ਵੀ ਉਹਨੂੰ ਨਰਕਾਂ 'ਚ ਨਹੀਂ ਪੈਣ ਦੇਵਾਂਗੇ, ਜਿਹੜਾ ਤਿਆਰ ਬਰ ਤਿਆਰ ਰੂਪ ਹੈ, ਨਿਤਨੇਮ ਕਰੂਗਾ, ਅਤੇ ਜੇ ਉਹਦੀ ਹੋਰ ਕੋਈ ਗੁਰਸਿੱਖਾਂ ਦੇ ਘਰ 'ਚ ਹੀ ਜਨਮ ਹੋ ਕੇ ਫਿਰ ਹੋਰ ਵੱਡੀ ਵੀ ਅੱਗੇ ਪਦਵੀਆਂ ਵਾਹਿਗੁਰੂ ਪਰਮੇਸ਼ੁਰ ਦੀ ਦਰਗਾਹ ਵਿੱਚ। ਮੰਗਰ ਪ੍ਰਭ ਆਰਾਧਨਾ, ਵਾਹਿਗੁਰੂ ਪਰਮੇਸ਼ੁਰ ਨੂੰ ਚੇਤੇ ਕਰਨਾ ਚਾਹੀਦਾ ਹੈ, ਚੇਤਨਾ ਹੈ ਤੋ ਚੇਤ ਲੈ, ਨਿਸਦਿਨਵੇਂ ਪ੍ਰਾਣੀ, ਰਾਤ ਨੇ ਦੇਖ ਲਓ ਵੀ ਛਿਨ ਛਿਨ ਔਦ ਵਿਹਾਟ ਹੈ, ਫੂਟੇ ਘੱਟ ਗਏ ਪਾਣੀ। ਸੋ ਸਤਿਗੁਰੂ ਸਾਹਿਬ ਜੀ ਮੰਗਰ ਪ੍ਰਭ ਆਰਾਧਨਾ ਬਹੁ ਨ ਜਨਮੜੀਆ, ਵਿਚਾਰ ਕਰਦੀਆਂ ਜੋ ਵੀ ਕੋਈ ਭੁੱਲਾਂ ਹੋਈਆਂ वो संगत ने या बोलन दे विच या अर्थ दे विच आप चढ़ते तो चढ़ते गुरमुख माइया वाले विद्वान विच बैठे ने क्षमा करनी सतगुरु साहब जी के चरणों में तो सदा ही अपुल गुरु से बख्शनहार ने क्षमा कर अरदास करिए गुरु महाराज जी के चरणों में कि महाराज जिथे आप संगत दे विच लियांदे हो होर सिक्ख्या भी मिलती है जिन्होंने हाले नहीं भी सिख बनना है वो उस मर्यादा धारीए जिहड़ी सतगुरु साहब जी ने अमृत छक के जिहड़े बने हुए हैं भी महाराज तुसीं लियांदे साढ़े ते अगे नाम बाणी की कृपा करो भुला चुका खिमा कर दे दो वेले अरदास इसे वास्ते ही करी दी है।
नानक बादशाह धूड़ तन प्रभ सरनी दर बड़िया मंगिर प्रभ आराधना बाहर न जल मड़िया।
वाहिगुरु जी का खालसा वाहिगुरु जी की। हुण अरदास करिए महाराज चरणां तू ठाकुर तुम